770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਟੋਰਾਂਟੋ ਮੈਪਲ ਲੀਫ ਦੇ ਸਾਬਕਾ ਖਿਡਾਰੀ ਜੈਸਨ ਸਪੇਜ਼ਾ ਦੇ ਭਰਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ। ਵਿਟਪੀ ਗੋ ਟ੍ਰੇਨ ਸਟੇਸ਼ਨ ਤੇ ਛੁਰੇਬਾਜ਼ੀ ਦੀ ਵਾਰਦਾਤ ਵਿਚ ਇਕ ਲੜਕਾ ਜ਼ਖਮੀ। ਲੇਕ ਸਿੰਘੋ ਝੀਲ ਦੇ ਜੰਮੇ ਹੋਏ ਪਈਆਂ ਵਿਚ ਵਾਪਰੇ ETV ਹਾਦਸੇ ਵਿਚ ਇਕ ਵਿਅਕਤੀ ਦੀ ਹੋਈ ਮੌਤ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਏਹਤਿਆਤ ਵਰਤਣ ਦੀ ਸਲਾਹ ਦਿੱਤੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਟੋਰਾਂਟੋ ਮੈਪਲ ਲੀਫ ਦੇ ਸਾਬਕਾ ਖਿਡਾਰੀ ਜੈਸਨ ਸਪੇਜ਼ਾ ਨੇ ਆਪਣੇ ਛੋਟੇ ਭਰਾ ਦੀ ਮੌਤ ਤੋਂ ਬਾਅਦ ਜਨਤਕ ਤੌਰ ਤੇ ਇਸ ਦੁਖਲ ਹੰਤ ਬਾਰੇ ਗੱਲ ਕੀਤੀ ਹੈ। ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ 40 ਸਾਲਾ ਜੈਸਨ ਸਪੇਜ਼ਾ ਨੇ ਕਿਹਾ ਕਿ ਉਸਦੇ ਛੋਟੇ ਭਰਾ 37 ਸਾਲਾ ਮੈਥਿਊ ਸਪੇਜ਼ਾ ਨੂੰ ਹਫ਼ਤੇ ਦੇ ਅੰਤ ਵਿਚ ਇਕ ਘਾਤਕ ਓਵਰਡੋਜ਼ ਦਾ ਸਾਹਮਣਾ ਕਰਨਾ ਪਿਆ। ਪਿਟਸਬਰਗ ਪੈਂਗੋਇਨ ਦੁਆਰਾ ਸਾਂਝੇ ਕੀਤੇ ਗਏ ਬਿਆਨ ਵਿਚ ਸਾਬਕਾ NHL ਖਿਡਾਰੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਤਰਫੋਂ ਉਹ ਬਹੁਤ ਭਾਰੀ ਦਿਲ ਨਾਲ ਇਹ ਗੱਲ ਸਾਨੀ ਕਰ ਰਹੇ ਹਨ ਕਿ ਉਨ੍ਹਾਂ ਦੇ ਛੋਟੇ ਭਰਾ ਮੈਥਿਊ ਦੀ ਲੰਬੇ ਵੀਕਐਂਡ ਨਸ਼ੇ ਦੀ ਓਵਰਡੋਜ਼ ਕਾਰਨ ਦੁਖਦਾਈ ਮੌਤ ਹੋ ਗਈ। ਜੈਸਨ ਆਪ ਖੁਦ ਹੁਣ ਪਿਟਸਬਰਗ ਪੈਂਗੋਇਨ ਵਿਚ ਸਹਾਇਕ ਜਨਰਲ ਮੈਨੇਜਰ ਦੇ ਤੌਰ ਤੇ ਸੇਵਾਵਾਂ ਦੇ ਰਿਹਾ ਹੈ। ਜੈਸਨ ਨੇ ਅੱਗੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਦੁਖੀ ਵਕਤ ਵਿਚੋਂ ਲੰਘ ਰਹੇ ਹਨ ਅਤੇ ਇਸ ਮੁਸ਼ਕਲ ਸਮੇਂ ਵਿਚ ਆਸ ਕਰਦੇ ਹਨ ਕਿ ਇਸ ਦੁਖਾਂਤ ਨੂੰ ਜਨਤਕ ਤੌਰ ਤੇ ਨਾ ਉਛਾਲਿਆ ਜਾਵੇ। ਉਨ੍ਹਾਂ ਦਾ ਛੋਟਾ ਭਰਾ ਮੈਥਿਊ ਮਿਸੀਸਾਗਾ ਦਾ ਵਸਨੀਕ ਸੀ ਅਤੇ ਖੁਦ ਇਕ ਖਿਡਾਰੀ ਵੀ ਸੀ। ਉਸਨੇ 2000 ਦੇ ਦਹਾਕੇ ਵਿਚ OHL ਅਤੇ IHL ਦੋਵਾਂ ਵਿਚ ਗੋਲ ਕੀਤੇ ਸਨ। ਉਸਦਾ ਆਖਰੀ ਸੀਜ਼ਨ 2008-2009 ਵਿਚ ਫਲਿੰਟ ਜਨਰਲ ਨਾਲ ਸੀ। ਪੈਂਗੋਇਨ ਵਿਚ ਸਹਾਇਕ ਜਨਰਲ ਮੈਨੇਜਰ ਵਜੋਂ ਸ਼ਾਮਲ ਹੋਣ ਤੋਂ ਪਹਿਲਾਂ ਜੈਸਨ ਨੇ ਮੈਪਲ ਲੀਫਜ਼ ਦੇ ਫਰੰਟ ਆਫਿਸ ਵਿਚ ਇਕ ਅਹੁਦਾ ਸੰਭਾਲਿਆ ਸੀ। ਉਸ ਸਮੇਂ ਉਸਨੇ ਓਟਾਵਾ, ਡਲਾਸ ਅਤੇ ਟੋਰਾਂਟੋ ਦੇ ਨਾਲ ਮੁੱਖ ਤੌਰ ਤੇ ਇਕ ਸੈਂਟਰਮੈਨ ਵਜੋਂ NHL ਵਿਚ 19 ਸਾਲਾਂ ਬਿਤਾਏ ਸਨ। ਉਧਰ ਵਿਟਬੀਗੋ ਸਟੇਸ਼ਨ ਤੇ ਚਾਕੂ ਮਾਰਨ ਤੋਂ ਬਾਅਦ ਸੋਮਵਾਰ ਰਾਤ ਨੂੰ ਇਕ ਕਿਸ਼ੋਰ ਲੜਕੇ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਦਨਹਾਮ ਰੀਜਨ ਪੁਲਿਸ ਸਰਵਿਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 8:30 ਵਜੇ ਦੇ ਕਰੀਬ ਸਟੇਸ਼ਨ ਦੇ ਡਕੈਤੀ ਦੀ ਸੂਚਨਾ ਦੇ ਕੇ ਬੁਲਾਇਆ ਗਿਆ ਸੀ। ਘਟਨਾ ਸਥਲ ਤੇ ਅਧਿਕਾਰੀਆਂ ਨੂੰ ਇਹ 17 ਸਾਲਾ ਨੌਜਵਾਨ ਚਾਕੂ ਦੇ ਗੰਭੀਰ ਵਾਰ ਕਰਕੇ ਜ਼ਖਮੀ ਹਾਲਤ ਵਿਚ ਪਿਆ ਮਿਲਿਆ। ਉਨ੍ਹਾਂ ਨੇ ਦਸਿਆ ਕਿ ਉਸ ਨੂੰ ਟੋਰਾਂਟੋ ਦੇ ਟਰਾਮਾ ਸੈਂਟਰ ਵਿਚ ਲਿਜਾਇਆ ਭਰਤੀ ਕਰਵਾ ਦਿੱਤਾ ਗਿਆ। ਇਸ ਵਾਰਦਾਤ ਦੇ ਸਬੰਧ ਵਿਚ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਮਿਥਕੇ ਕੀਤਾ ਗਿਆ ਹਮਲਾ ਹੈ ਅਤੇ ਵਾਰਦਾਤ ਨਾਲ ਜਨਤਕ ਸੁਰੱਖਿਆ ਨੂੰ ਖਤਰਾ ਨਹੀਂ ਹੈ। ਉਧਰ ਸ਼ਨੀਵਾਰ ਨੂੰ ਸਿੰਘੋ ਝੀਲ ਦੇ ਦੱਖਣੀ ਕੰਢੇ ਤੇ ਇਕ ਆਲ ਟ੍ਰੇਨ ਵਹੀਕਲ ਦੀ ਸਵਾਰੀ ਕਰਦੇ ਸਮੇਂ ਬਰਫ਼ ਵਿਚੋਂ ਡਿੱਗਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਰਜੀਨਾ ਦੇ ਕਸਬੇ ਤੋਂ ਲਗਭਗ 20 ਕਿਲੋਮੀਟਰ ਪੂਰਬ ਵੱਲ ਇਹ ਹਾਦਸਾ ਡਲਕੋਸ ਪੁਆਇੰਟ ਤੇ ਵਾਪਰਿਆ ਹੈ। ਯੋਰਕ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਇਹ ਹਾਦਸੇ ਵਿਚ ਦੋ ਮਰਦ ਸ਼ਾਮਲ ਸਨ। ਦੋਹੇ ਜਣੇ ਜੰਮੀ ਹੋਈ ਬਰਫ਼ ਤੇ ਆਪਣੇ ਵਾਹਨ ਭਜਾ ਰਹੇ ਸਨ ਅਤੇ ਅਚਾਨਕ ਜਦੋਂ ਉਨ੍ਹਾਂ ਵਿਚੋਂ ਇਕ ਦਾ ਵਾਹਨ ਪਤਲੀ ਜੰਮੀ ਬਰਫ਼ ਤੇ ਗਿਆ ਤਾਂ ਬਰਫ਼ ਦੀ ਤਹਿ ਟੁੱਟ ਗਈ। ਉਸਦਾ ਵਾਹਨ ਝੀਲ ਦੇ ਬਰਫ਼ਾਨੀ ਪਾਣੀਆਂ ਵਿਚ ਡੁੱਬ ਗਿਆ। ਮੌਕੇ ਤੇ ਪਹੁੰਚੇ ਰਾਹਤ ਕਰਮੀਆਂ ਨੇ ਬਰਫ਼ ਵਿਚ ਡਿੱਗੇ ਪਏ ਬੰਦੇ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਵੀ ਦਿੱਤੀ। ਮੰਦਭਾਗੀ ਉਸਦੀ ਜਾਨ ਨਾ ਬਚਾ ਸਕੀ ਅਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਰੋਮਾਂਚਕ ਮਨੋਰੰਜਨ ਕਰਨ ਲਈ ਵਰਤੇ ਜਾਣ ਵਾਲੇ ਅਜਿਹੇ ਵਾਹਨਾਂ ਦੀ ਵਰਤੋਂ ਕਰਦੇ ਸਿੰਘੋ ਝੀਲ ਦੇ ਬਰਫ਼ ਵਿਚ ਡਿੱਗ ਪੈਣ ਕਰਕੇ ਹੋਣ ਵਾਲੀਆਂ ਹਾਦਸਿਆਂ ਦੀ ਲੜੀ ਵਿਚ ਇਹ ਸਭ ਤੋਂ ਤਾਜ਼ਾ ਘਟਨਾ ਹੈ। ਕੁਝ ਦਿਨ ਪਹਿਲਾਂ 31 ਜਨਵਰੀ ਨੂੰ ਸਮੁੰਦਰੀ ਯੂਨਿਟ ਨੂੰ ਇਕ ਹੋਰ ਬੰਦੇ ਦੀ ਮਦਦ ਲਈ ਬੁਲਾਇਆ ਗਿਆ ਸੀ ਜੋ ਥੋੜਾ ਆਈਲੈਂਡ ਦੇ ਨੇੜੇ ਇਕ ATV ਸਵਾਰੀ ਕਰਦੇ ਸਮੇਂ ਬਰਫ਼ ਵਿਚ ਡਿੱਗ ਗਿਆ ਸੀ। ਇਹ ਘਟਨਾ ਸਥਲ ਵੀਰ ਬਟਨ ਤੋਂ ਲਗਭਗ 4 ਕਿਲੋਮੀਟਰ ਦੂਰ ਪੱਛਮ ਵੱਲ ਪੈਂਦਾ ਹੈ। ਪੁਲਿਸ ਨੇ ਕਿਹਾ ਕਿ ਉਸ ਵਿਅਕਤੀ ਨੂੰ ਸਮੇਂ ਰਹਿੰਦੇ ਬਚਾ ਲਿਆ ਗਿਆ ਸੀ ਅਤੇ ਮਾਮੂਲੀ ਸੱਟਾਂ ਦਾ ਇਲਾਜ ਕਰਕੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ। 26 ਜਨਵਰੀ ਨੂੰ ਇਕ ਬਰਫ਼ ਤੇ ਸਵਾਰ ਵਿਅਕਤੀ ਤੇ ਬਰਫ਼ ਵੱਲੋਂ ਡਿੱਗਣ ਤੋਂ ਬਾਅਦ ਪੁਲਿਸ ਨੂੰ ਡਲਕੋਸ ਪੁਆਇੰਟ ਤੇ ਬੁਲਾਇਆ ਗਿਆ ਸੀ। ਪੁਲਿਸ ਨੇ ਇਕ ਨਿਊਜ਼ ਰਿਲੀਜ਼ ਵਿਚ ਕਿਹਾ ਕਿ ਉਹ ਬੰਦਾ ਆਪਣੇ ਆਪ ਨੂੰ ਪਾਣੀ ਵਿਚੋਂ ਬਾਹਰ ਕੱਢਣ ਵਿਚ ਕਾਮਯਾਬ ਰਿਹਾ ਅਤੇ ਮਦਦ ਲਈ ਇਕ ਦੋਸਤ ਨੂੰ ਵੀ ਉਸਨੇ ਬੁਲਾ ਲਿਆ। ਦੋਸਤ ਇਕ ਹੋਰ ਮਨੋ ਮੋਬਾਈਲ ਤੇ ਪਹੁੰਚਿਆ ਅਤੇ ਜਦੋਂ ਉਹ ਵਾਪਸ ਕਿਨਾਰੇ ਵੱਲ ਵਧਿਆ ਤਾਂ ਉਹ ਵੀ ਬਰਫ਼ ਵਿਚ ਡਿੱਗ ਗਿਆ। ਮਰੀਨ ਯੂਨਿਟ ਨੂੰ ਮੌਕੇ ਤੇ ਰਵਾਨਾ ਕੀਤਾ ਗਿਆ ਅਤੇ ਰਾਹਤ ਕਰਮੀ ਪਾਣੀ ਵਿਚ ਫਸੇ ਦੋਹਾਂ ਬੰਦਿਆਂ ਨੂੰ ਬਚਾਉਣ ਵਿਚ ਸਫਲ ਰਹੇ। ਇਹ ਦੋਹੇ ਬੰਦੇ ਵੀ ਮਾਮੂਲੀ ਜ਼ਖਮੀ ਹੋਏ ਸਨ। ਇਨ੍ਹਾਂ ਕਈ ਹਾਲੀਆ ਘਟਨਾਵਾਂ ਕਰਕੇ ਪੁਲਿਸ ਨੂੰ ਸਿੰਘੋ ਝੀਲ ਦੀਆਂ ਸਥਿਤੀਆਂ ਬਾਰੇ ਜਨਤਾ ਨੂੰ ਜ਼ਰੂਰੀ ਚੇਤਾਵਨੀ ਜਾਰੀ ਕਰਨੀ ਪਈ ਹੈ। ਪੁਲਿਸ ਨੇ ਨੋਟ ਕੀਤਾ ਹੈ ਕਿ ਝੀਲ ਤੇ ਬਰਫ਼ ਦੀ ਮੋਟਾਈ ਸੜਕਾਂ ਤੋਂ ਹੇਠਾਂ ਦੀਆਂ ਧਾਰਾਵਾਂ ਦੇ ਆਧਾਰ ਤੇ ਵੱਖ ਵੱਖ ਹੋ ਸਕਦੀ ਹੈ। ਬਰਫ਼ ਦੀ ਉਪਰਲੀ ਸਤਹ ਤੇ ਤਾਪਮਾਨ ਦੇ ਬਰਫ਼ ਦੇ ਨਤੀਜੇ ਵਜੋਂ ਜੰਮੇ ਹੋਏ ਪਾਣੀ ਵਿਚ ਨਾ ਬਰਾਬਰ ਦਰਾੜ ਬਣ ਜਾਂਦੀਆਂ ਹਨ, ਜਿਸ ਕਰਕੇ ਅਜਿਹੇ ਸਤਹ ਉਪਰੋਂ ਲੰਘ ਰਹੇ ਭਾਰੀ ਵਾਹਨਾਂ ਦੇ ਹਾਦਸਾਗ੍ਰਸਤ ਹੋਣ ਦਾ ਖਤਰਾ ਵੱਧ ਜਾਂਦਾ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਾਹਰ ਜਾਣ ਤੋਂ ਪਹਿਲਾਂ ਤਾਜ਼ਾ ਬਰਫ਼ ਦੀਆਂ ਸਥਿਤੀਆਂ ਬਾਰੇ ਜਾਣਕਾਰੀ ਲਈ ਸਥਾਨਕ ਆਈਜ਼ ਹੱਟ ਆਪਰੇਟਰਾਂ ਨਾਲ ਸੰਪਰਕ ਕਰਨ ਅਤੇ ਹਾਦਸਿਆਂ ਨੂੰ ਰੋਕਣ ਲਈ ਪੂਰੀ ਸਹੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਅਜਿਹੇ ਰੋਮਾਂਚਕ ਮਨੋਰੰਜਨ ਕਰਨ ਦੀ ਤਿਆਰੀ ਦੀ ਅਪੀਲ ਕੀਤੀ ਜਾ ਰਹੀ ਹੈ। ਹਰ ਸਾਲ ਮਰੀਨ ਯੂਨਿਟ ਦੇ ਮੈਂਬਰ ਬਰਫ਼ ਵਿਚੋਂ ਡਿੱਗਣ ਵਾਲੇ ਲੋਕ, ਵਾਹਨ ਅਤੇ ਪਾਲਤੂ ਜਾਨਵਰਾਂ ਦੀਆਂ ਕਾਲਾਂ ਦਾ ਜਵਾਬ ਦਿੰਦੇ ਹਨ। ਨਾਗਰਿਕਾਂ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਜਦੋਂ ਤਾਪਮਾਨ ਵੱਧ ਰਿਹਾ ਹੋਵੇ ਅਤੇ ਬਰਫ਼ ਪਿਘਲ ਰਹੀ ਹੋਵੇ ਤਾਂ ਪਾਲਤੂ ਜਾਨਵਰ ਅਤੇ ਬੱਚਿਆਂ ਨੂੰ ਬਰਫ਼ ਦੀਆਂ ਸਾਰੀਆਂ ਸਹਾਰਾ ਤੋਂ ਦੂਰ ਰੱਖੋ। ਪੁਲਿਸ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ, ਯਾਦ ਰੱਖੋ ਬਰਫ਼ ਦੀ ਕੋਈ ਵੀ ਸਤਾ ਜਾਂ ਪਾਣੀ ਦਾ ਸੋਮਾ ਕਦੇ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੁੰਦਾ। ਇਹ ਬੇਹੱਦ ਜ਼ਰੂਰੀ ਹੈ ਕਿ ਲੋਕ ਕਿਸੇ ਵੀ ਮਨੋਰੰਜਕ ਗਤੀਵਿਧੀਆਂ ਦੇ ਖਤਰਿਆਂ ਦਾ ਮੁਲਾਂਕਣ ਕਰਨ ਲਈ ਵਿਅਕਤੀਗਤ ਤੌਰ ਤੇ ਆਪਣੀ ਜ਼ਿੰਮੇਵਾਰੀ ਸਮਝਣ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਟੋਰਾਂਟੋ ਮੈਪਲ ਲੀਫ ਦੇ ਸਾਬਕਾ ਖਿਡਾਰੀ ਜੈਸਨ ਸਪੇਜ਼ਾ ਦੇ ਭਰਾ ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ ਧੰਨਵਾਦ।
ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਇੰਸਿਸ ਆਉਣਗੇ। ਮੈਂ ਗਿਆ ਲਾਈਨਿਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਸਾਰੇ ਹਾਊਸਹੋਲਡ ਅਪਲਾਇੰਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਬੇ ਡਰਾਈਵ ਨੀਅਰ ਚਕੂਜ਼ੀ, 905-450-2828।
अगर तुसी मल्टी स्टोरिंग बिल्डिंग खरीदन दे चाहवान हो तो फिर हुणे कांटेक्ट करो मयंक जी नू, जो कि तुहानू 10% डाउन पेमेंट ते फाइनेंशियल सपोर्ट कर सकदे ने। ते इस तो इलावा प्रॉपर्टी CMHC अप्रूव्ड होवेगी ते इस दे नाल ही नाल एक प्रॉपर्टी दी अमोर्टाइजेशन 40 साल तक भी संभव है। फिर देर ना करो, जल्दी ही कांटेक्ट करो मयंक जी नू 647-702-2023 या फिर 647-472-4141। अगर तुसी अपने घर ते ऑफिस नू खूबसूरत बनाना चाहने हो तो फिर आज ही कांटेक्ट करो यूनिक साइंस वालिया नू 647-527-4482। डिजाइंस देखने दे लई तुसी इना दी वेबसाइट ते भी विजिट कर सकते हो www.uniquescience.ca।
मेरे खुदा मुझे इतना तो मोतबर कर दे, मैं जिस मकान में रहता हूं उसको घर कर दे। मकान नहीं घर बनाइए, अपने ख्वाबों को हकीकत का रूप दीजिए, यानी अपना घर, सपना घर। इसी घर की खरीदारी के लिए मुकम्मल और बाएतमाद रहनुमाई के लिए सिर्फ एक ही नाम, आरिफा मुजफ्फर। साउथ एशियन कम्युनिटी की जानी पहचानी शख्सियत, सिटीस्केप से मुंसलिक। प्रॉपर्टी से मुतल्लिका किसी भी किस्म की मालूमात के लिए अभी कॉल कीजिए 647-898-6265। आरिफा मुजफ्फर।
Learn to drive safely and confidently. Professional driving lessons with HT Driving School in Brampton. अगर eligible हैं तो सिर्फ 7 दिनों में G या G2 license लें। MTO approved instructors, early road test arrangements, high passing road, pick up, drop off, male and female instructors. और हाँ, साथ में लें insurance discount certificate. गाड़ी चलाना सीख लेना इतना मुश्किल नहीं जितना सही तौर पर गाड़ी चलाना है। मजीद मालूमात के लिए कॉल HT Driving School 647-766-5398।
You're listening to the current affairs with Ramanjeet Sidhu.
द करंट अफेयर्स ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਮੰਗਲਵਾਰ, ਟਿਊਜ਼ਡੇ, ਔਰ 6 ਫਰਵਰੀ 2024 ਸਵੇਰ ਦੇ 7:08 ਦਾ ਸਮਾਂ ਹੋ ਚੁੱਕਿਆ ਤੇ ਕੁਝ ਇੱਕ ਸ਼ੁਰੂਆਤੀ ਦੌਰ ਦੇ ਵਿੱਚ ਚੇਂਜਸ ਕਰ ਰਹੇ ਹਾਂ। ਕਿਤੇ ਨਾ ਕਿਤੇ ਥੋੜਾ ਬਹੁਤਾ ਤੁਹਾਨੂੰ ਹਿੱਕਪ ਵੀ ਲੱਗੇਗਾ, ਪਰ ਕਿਤੇ ਕਿਤੇ ਪਹਿਲਾਂ ਨਾਲੋਂ ਹੋ ਸਕਦਾ ਕੁਆਲਿਟੀ ਥੋੜੀ ਜਿਹੀ ਬਿਹਤਰ ਹੁੰਦੀ ਹੋਏਗੀ ਤੁਹਾਨੂੰ ਨਜ਼ਰ ਆਵੇ। ਪਰ ਸਿੰਸ ਵੀ ਆਰ ਐਟ ਐਕਸਪੈਰੀਮੈਂਟਲ ਸਟੇਜ, ਨੋ ਕਲੇਮਸ। ਤੇ ਵੈਸੇ ਵੀ ਮੈਂ ਕਲੇਮਸ ਵਾਲੀ ਗੱਲ ਦੇ ਉੱਤੇ ਕਦੇ ਵੀ ਨਹੀਂ ਆਉਂਦਾ ਹੁੰਦਾ ਕਿ ਮੈਨੂੰ ਕਲੇਮ ਕਰਨਾ, ਦਾਅਵਾ ਕਰਨਾ ਚੰਗਾ ਨਹੀਂ ਲੱਗਦਾ। ਜੋ ਵੀ ਹੋਗਾ, ਆਪਕੇ ਸਾਹਮਣੇ ਹੋਗਾ, ਜੈਸਾ ਵੀ ਹੋਗਾ, ਆਪਕੋ ਬਿਹਤਰ ਪਤਾ ਚੱਲ ਜਾਏਗਾ। ਤੇ ਮੈਂ ਤਾਂ ਇਹਨੂੰ ਸਹੀ ਸ਼ਬਦਾਂ ਚ ਕਹਾਂ ਤਾਂ ਜੋ ਵੀ ਕਰਤੂਤ ਹੋਣੀ ਹੈ ਉਹ ਦੇਖੇ ਜਾਣੀ ਹੈ, ਹਨਾ। ਜਿਹੜਾ ਕੰਮ ਹੈ ਉਹ ਕੁਆਲਿਟੀ ਦੇ ਵਿੱਚ ਨਜ਼ਰ ਆਊਗਾ, ਹੋਏਗੀ ਤਾਂ ਨਜ਼ਰ ਆਏਗੀ, ਨਹੀਂ ਹੋਏਗੀ ਤਬ ਵੀ ਬਦਨੁਮਾ ਸੀ ਇੱਕ ਇੰਟਰੋ ਆਪਕੋ ਸੁਣਨੇ ਕੋ ਮਿਲ ਸਕਤੀ ਹੈ। ਤੇ ਖਿਆਲ ਕੀ ਹੈ, ਇੱਕ ਤੇ ਮੋਟੀਵੇਸ਼ਨਲ ਸਪੀਕਰ, ਉਹਨਾਂ ਦੇ ਆਪਣੇ ਵਿੱਚ ਫਰਕ ਹੈ। ਮੋਟੀਵੇਸ਼ਨਲ ਸਪੀਕਰਸ ਦਾ ਜੋ ਦੌਰ ਚੱਲਿਆ, ਇਹਦੇ ਤੇ ਅਸੀਂ ਪਿਛਲੇ ਹਫ਼ਤੇ ਸ਼ਾਇਦ ਗੱਲ ਕੀਤੀ ਸੀ ਜਾਂ ਉਹ ਤੋਂ ਪਿਛਲੇ ਹਫ਼ਤੇ ਜਦੋਂ ਮੇਰੇ ਨਾਲ ਸੈਮ ਗੁਰਵਿੰਦਰ ਸੀ ਤੇ ਅਸੀਂ ਇਹ ਕਿਹਾ ਕਿ ਇਹਨਾਂ ਦਾ ਜਦੋਂ ਦੌਰ ਆਇਆ ਇਹ ਉਹ ਵਾਲੀ ਮੋਟੀਵੇਸ਼ਨ ਹੈ ਜਦੋਂ ਤੁਹਾਨੂੰ ਪਤਾ ਲੱਗ ਜੇ ਕਿ ਮੇਰੇ ਕਾਰਗੁਜ਼ਾਰੀ ਕਰਕੇ ਮੇਰੇ ਦੇਸ਼ ਚ ਰਹਿਣ ਵਾਲੇ ਲੋਕ ਪਰੇਸ਼ਾਨੀਆਂ ਚੋਂ ਲੰਘ ਰਹੇ ਨੇ। ਮੇਰੇ ਮਾਤਹਿਤ ਕੰਮ ਕਰਨ ਵਾਲੇ ਬੰਦੇ ਪਰੇਸ਼ਾਨ ਨੇ ਤੇ ਫਿਰ ਮੈਂ ਉਨ੍ਹਾਂ ਨੂੰ ਜਾਲੀ ਕਿਸਮ ਦੀ ਮੋਟੀਵੇਸ਼ਨ ਦੇ ਟੀਕੇ ਲਾਊਂਗਾ। ਉਹ ਪਤਾ ਲੱਗ ਜਾਂਦਾ ਮੋਟੀਵੇਟ ਕਾਹਦਾ ਕਰਨਾ, ਮੋਟੀਵੇਟ ਦੁਨੀਆ ਹੁੰਦੀ ਆਈ ਹੈ, ਪਰ ਅੱਜ ਕੱਲ ਇਹ ਵੀ ਇਕ ਨਵਾਂ ਹੀ ਵਪਾਰੂ ਜਿਹਾ ਇਕ ਕਮੋਡਿਟੀ ਬਣ ਚੁੱਕੀ ਹੈ। ਅਸਲ ਗੱਲ ਇਹ ਹੈ ਕਿ ਆਪਾਂ ਖਿਆਲ ਬਿਹਤਰ ਕਰਨੇ ਆ ਤੇ ਖਿਆਲ ਪਹਿਲਾਂ ਵੀ ਕਰਦੇ ਆਉਂਦੇ ਸੀ, ਉਦੋਂ ਕੋਈ ਖਾਸ ਕੈਟੇਗਰੀ ਨਹੀਂ ਸੀ ਡਿਵੈਲਪ ਹੋਈ ਮੋਟੀਵੇਸ਼ਨਲ ਸਪੀਕਰਸ ਦੀ, ਹੁਣ ਇਹ ਆ ਚੁੱਕੇ ਨੇ। ਖਿਆਲ ਕਿਵੇਂ ਬਿਹਤਰ ਹੋਣਾ, ਵੀ ਓ ਟੂ ਅਵਰ ਇਮੈਜੀਨੇਸ਼ਨ, ਵੀ ਆਲ ਈਵਨ ਦਿਸ ਸਾਇੰਸ ਟੂਡੇ ਓਜ ਅ ਲੋਟ ਟੂ ਦੀ ਇਮੈਜੀਨੇਸ਼ਨ। ਵਾਈ ਇਮੈਜੀਨੇਸ਼ਨ ਇਜ਼ ਇੰਪੋਰਟੈਂਟ, ਵਾਈ? ਉਹਦਾ ਕਾਰਨ ਨੇ, ਖਿਆਲ ਬਿਹਤਰ ਹੋਣਾ ਕਿਉਂ ਜ਼ਰੂਰੀ ਹੈ, ਕਿਉਂਕਿ ਖਿਆਲ ਬੁਨਿਆਦ ਹੈ, ਫਾਊਂਡੇਸ਼ਨ ਹੈ ਕਿਸੇ ਵੀ ਐਕਸ਼ਨ ਦੀ ਤੇ ਫਿਰ ਉਹਦੇ ਕੌਨਸੀਕੁਐਂਸਿਸ ਦੀ। ਖਿਆਲ ਬਿਹਤਰ ਹੋਣ ਦਾ ਮਤਲਬ ਕੀ ਹੈ? ਕਹਿੰਦੇ ਵਾਚ ਯੂਰ ਥਾਟਸ ਦੇ ਬਿਕਮ ਵਰਡਸ, ਵਾਚ ਯੂਰ ਥਾਟਸ ਦੇ ਬਿਕਮ ਵਰਡਸ। ਆਪਣੇ ਖਿਆਲਾਂ ਦੇ ਉੱਤੇ ਗੌਰ ਕਰੋ, ਕਿਉਂਕਿ ਇਹਨਾਂ ਨੇ ਅਲਫਾਜ਼ ਵਰਡਸ ਬਣ ਜਾਣਾ, ਸ਼ਬਦ ਬਣ ਜਾਣਾ, ਮਨ ਚ ਆਏਗੀ ਤੋ ਨਿਕਲੇਗੀ। ਵਾਚ ਯੋਰ ਵਰਡਸ ਦੇ ਬਿਕੇਮ ਯੋਰ ਐਕਸ਼ਨਸ। ਹੁਣ ਆਪਣੇ ਸ਼ਬਦ ਬਣ ਚੁੱਕੇ ਨੇ, ਹੁਣ ਸ਼ਬਦਾਂ ਤੇ ਧਿਆਨ ਦਿਓ, ਇਹਨਾਂ ਨੇ ਕਿਸੇ ਨਾ ਕਿਸੇ ਦਿਨ ਐਕਸ਼ਨਸ ਦੇ ਵਿੱਚ, ਕਰਨੀ ਦੇ ਵਿੱਚ ਤਬਦੀਲ ਹੋ ਜਾਣਾ। ਅਗਲੀ ਸਟੇਜ ਹੈ ਕਿ ਵਾਚ ਯੋਰ ਐਕਸ਼ਨਸ ਦੇ ਬਿਕੇਮ ਹੈਬਿਟਸ। ਹੁਣ ਆਪਣੇ ਕਰਨੀ ਦੇ ਉੱਤੇ, ਆਪਣੇ ਐਕਸ਼ਨਸ ਦੇ ਉੱਤੇ ਧਿਆਨ ਦਿਓ, ਕਿਉਂਕਿ ਜੇ ਇਹਨਾਂ ਵਿੱਚ ਰੈਪੀਟੇਸ਼ਨ ਆਉਣ ਲੱਗ ਗਈ ਤੇ ਇਟ ਵਿਲ ਡਿਵੈਲਪ ਇਨ ਟੂ ਹੈਬਿਟ, ਆਦਤ ਬਣ ਜਾਏਗੀ। ਵਾਚ ਯੋਰ ਹੈਬਿਟਸ ਦੇ ਬਿਕੇਮ ਕਰੈਕਟਰ। ਜਦੋਂ ਕੋਈ ਚੀਜ਼ ਅਸੀਂ ਹੈਬਿਚੁਅਲ ਕਰਨ ਲੱਗ ਜਾਂਦੇ ਹਾਂ, ਜਿਵੇਂ ਕ੍ਰਾਈਮ ਦੇ ਵਿੱਚ ਸ਼ਬਦ ਹੁੰਦਾ ਹੈਬਿਚੁਅਲ ਓਫੈਂਡਰ, ਅਕਸਰ ਅਪਰਾਧ ਕਰਨ ਵਾਲਾ, ਫਿਰ ਉਹਦਾ ਕਰੈਕਟਰ ਬਣ ਜਾਂਦਾ ਬਈ ਹੁਣ ਇਹ ਆਦਤ ਨਹੀਂ, ਅਬ ਇਸਕਾ ਇਹ ਕਿਰਦਾਰ ਹੋ ਗਿਆ। ਅਗਲੀ ਗੱਲ ਆਈ, ਦੇ ਬਿਕੇਮ ਕਰੈਕਟਰ, ਵਾਚ ਯੋਰ ਕਰੈਕਟਰ। ਹੁਣ ਆਪਣੀ ਸ਼ਖਸੀਅਤ ਤੇ ਧਿਆਨ ਦਿਓ, ਹੁਣ ਉਹ ਸ਼ਖਸੀਅਤ ਬਣ ਚੁੱਕਿਆ, ਉਹ ਪਹਿਲਾ ਖਿਆਲ ਉਹਦੀ ਅਗਲੀ ਪੰਜਵੀਂ ਮੰਜ਼ਿਲ ਤੇ ਪਹੁੰਚ ਗਿਆ ਆਪਾਂ। ਵਾਚ ਯੋਰ ਕਰੈਕਟਰ ਇਟ ਬਿਕੇਮ ਯੋਰ ਡੈਸਟਨੀ। ਕਹਿੰਦੇ ਹੁਣ ਆਪਣੇ ਕਿਰਦਾਰ ਤੇ ਗੌਰ ਕਰ ਲਓ, ਹੁਣ ਇਹੀ ਤੁਹਾਡਾ ਹੋਣੀ ਹੈ, ਇਹੀ ਤੁਹਾਡਾ ਮੁਸਤਕਬਿਲ ਬਣ ਗਿਆ, ਇਹੀ ਤੁਹਾਡਾ ਸਿਰੇ ਤੇ ਆ ਕੇ ਡੈਸਟਨੀ ਬਣ ਗਿਆ, ਮੰਜ਼ਿਲ ਬਣ ਗਈ ਹੈ, ਭਵਿੱਖ ਦੀ ਇਹੀ ਮੰਜ਼ਿਲ ਬਣਨੀ ਸੀ। ਹੁਣ ਸੀ ਥੋਟ ਟੂ ਡੈਸਟਨੀ। ਜੇ ਮੈਂ ਸਿੱਧੀ ਗੱਲ ਕਰਾਂ ਕਿ ਡੂ ਯੂ ਨੋ ਦ ਸਟੈਪਸ ਬਿਟਵੀਨ ਥੋਟ ਐਂਡ ਡੈਸਟਨੀ? ਨੋ, ਦਿਸ ਇਜ਼ ਆਲਮੋਸਟ ਦੀ ਐਗਜੈਕਟ ਸੀਕੁਐਂਸ। ਜੇ ਅਸੀਂ ਉਹਦਾ ਇੱਕ ਤਰਤੀਬ ਉਹਨੂੰ ਬਣਾ ਕੇ ਦੇਣੀ ਹੈ, ਇੱਕ ਤਰਤੀਬ ਚਰਾਗੋਂ ਕੀ ਦਿਖਤੀ ਹੈ, ਅਸਦੁੱਲਾ ਖਾਂ ਗਾਲਿਬ ਕਾ ਪਤਾ ਮਿਲਤਾ ਹੈ, ਉਦੋਂ ਇੱਕ ਕਰੈਕਟਰ ਬਣ ਜਾਂਦਾ ਹੈ। ਇੱਕ ਤਰਤੀਬ ਚਿਰਾਗੋਂ ਕੀ ਜਲਤੀ ਹੈ, ਅਸਦੁੱਲਾ ਖਾਂ ਗਾਲਿਬ ਕਾ ਪਤਾ ਮਿਲਤਾ ਹੈ। ਇਹ ਚਿਰਾਗਾਂ ਦੀ ਜਦੋਂ ਲਾਈਨ ਬਣਨੀ ਹੈ ਨਾ, ਇਹਨੇ ਫਿਰ ਅਗਾਂਹ ਜਾ ਕੇ ਉਹ ਬੁਣਤੀ ਬੁਣਤਰ ਲੈਂਦਿਆਂ ਇਹ ਟੀਸੀ ਤੇ ਗੁਬੰਦ ਜਿਹੜਾ ਦਿਖਣਾ ਹੈ, ਇਹ ਉਹ ਦਿਖੇਗਾ ਜਿੱਥੇ ਟਰੰਪਟ ਵੱਜੇਗੀ। ਪਰ ਇਹਦੀ ਬੁਨਿਆਦ ਵਿੱਚ ਖਿਆਲ ਪਿਆ, ਔਰ ਖਿਆਲ ਕਿੱਥੋਂ ਆਉਣਗੇ? ਖਿਆਲ ਆਉਣਗੇ ਠਹਿਰਾ ਦੇ ਨਾਲ, ਜੇ ਕਿਤੇ ਹੋ ਗਿਆ, ਔਰ ਹਰ ਕਿਤੇ ਕਿਸੇ ਕੋਲ ਠਹਿਰਾ ਨਹੀਂ ਹੁੰਦਾ। ਜਿਹੜੇ ਵੱਡੇ ਲੋਕ ਵੀ ਨੇ ਨਾ, ਉਹ 24 ਘੰਟੇ ਵੱਡੇ ਨਹੀਂ ਹੁੰਦੇ। ਮੇਰੇ ਨਾਨਾ ਜੀ ਸਾਹਿਤਕਾਰ ਸੀ, ਉਹਨਾਂ ਦੀ ਤਕਰੀਬਨ 90 ਸਾਲ ਦੀ ਉਮਰ ਸੀ, ਪਰ 90 ਸਾਲ ਦੀ ਉਮਰ ਦੇ ਵਿੱਚ ਜੇ ਲਗਾਤਾਰ ਬੈਠੇ ਰਹਿੰਦੇ ਕਹਾਣੀਆਂ ਕਿਤਾਬਾਂ ਨਹੀਂ ਲਿਖੀਆਂ। ਬਹੁਤ ਹੇਠਲੇ ਪੱਧਰ ਦੇ ਜੀਵਨ ਤੇ ਵੀ ਜਾ ਕੇ ਡਿੱਗੇ ਆ, ਖਿਆਲੀ ਪੱਧਰ ਦੇ ਉੱਤੇ, ਕਿਰਦਾਰੀ ਪੱਧਰ ਤੇ। ਪਰ ਅਸੀਂ ਬੜੇ ਖੁਸ਼ ਹੁੰਦੇ ਹਾਂ ਉਦੋਂ ਕਿ ਗਿਰਾ ਗਿਰਾ ਯੇ ਵੀ ਮੇਰੇ ਜੈਸਾ ਹੈ, ਉਹ ਵੀ ਦਾਰੂ ਪੀਂਦਾ ਸੀ ਯਾਰ, ਮੈਂ ਵੀ ਪੀ ਲੇਤਾ ਹੂੰ, ਵੋ ਵੀ ਨਸ਼ਾ ਕਰਤਾ ਥਾ, ਮੈਂ ਵੀ ਕਰ ਲੇਤਾ ਹੂੰ, ਵੋ ਵੀ ਜੂਆ ਖੇਲਤਾ ਥਾ, ਮੈਂ ਵੀ ਖੇਲ ਲੇਤਾ ਹੂੰ। ਦੇਖੋ, ਜੂਆ ਫਿਦੌਰ ਦੋਸਤੋਵਸਕੀ ਔਰ ਗਾਲਿਬ ਦੋਨਾਂ ਨੇ ਖੇਡਿਆ। ਜੂਆ ਆਪਾਂ ਖੇਡ ਸਕਦੇ ਹਾਂ, ਦਾਰੂਬਾਜ਼ੀ ਵੀ ਕਰ ਸਕਦੇ ਹਾਂ, ਹੋਰ ਝੂਠ ਚੁਕਾਰੀ ਵੀ ਕਰ ਸਕਦੇ ਹਾਂ, ਪਰ ਜਦੋਂ ਪ੍ਰੋਬਲਮ ਆ ਗਈ ਨਾ, ਕਿਹਾ ਔਰ ਵੀ ਦੁਨੀਆ ਮੇ ਸੁਖਨਵਰ ਬਹੁਤ ਅੱਛੇ, ਕਹਤੇ ਹੈ ਕਿ ਗਾਲਿਬ ਕਾ ਹੈ ਅੰਦਾਜ਼ੇ ਬਿਆਂ ਔਰ। ਇਹ ਜਿਹੜਾ ਔਰ ਹੈ ਨਾ, ਇਹ ਨਹੀਂ ਮਿਲਣਾ। ਗਲਤੀਆਂ ਤਾਂ ਮੈਂ ਜਵਾਹਰ ਲਾਲ ਨਹਿਰੂ ਵਾਲੀਆਂ ਸਾਰੀਆਂ ਕਰ ਸਕਦਾ, ਮਹਾਤਮਾ ਗਾਂਧੀ ਵਾਲੀਆਂ ਮੇਰੇ ਤੋਂ ਸਾਰੀਆਂ ਗਲਤੀਆਂ ਕਰਾ ਲਓ, ਕਿਸੇ ਦੀਆਂ ਕਰਾ ਲਓ, ਕਿਸੇ ਵੀ ਬੰਦੇ ਦੀਆਂ, ਵੱਡੇ ਤੋਂ ਵੱਡੇ ਬਾਦਸ਼ਾਹ ਦੀਆਂ ਕਮਜ਼ੋਰੀਆਂ ਦੱਸੋ, ਮੈਂ ਬੜੀ ਜਲਦੀ ਹਾਸਲ ਕਰ ਸਕਦਾ। ਵੱਡੇ ਤੋਂ ਵੱਡੇ ਆਰਟਿਸਟ ਦੀਆਂ ਦੱਸ ਦਿਓ, ਕਮਜ਼ੋਰੀਆਂ 'ਚ ਅਸੀਂ ਮੁਕਾਬਲਾ ਕਰ ਸਕਦੇ ਹਾਂ। ਫਰਕ ਪੈਂਦਾ ਬੁਲੰਦੀ ਦਾ। ਇਸੇ ਕਰਕੇ ਸਾਡਾ ਸਮਾਜ ਹੈ ਜਿਹੜਾ ਆਲਾ ਦੁਆਲਾ, ਅਸੀਂ ਉਹਦੇ ਵਿੱਚ ਕਮਜ਼ੋਰੀਆਂ 'ਤੇ ਬਹੁਤ ਧਿਆਨ ਦਿੰਦੇ ਹਾਂ, ਕਿਉਂਕਿ ਗੁਣ ਦੇਖਣਾ ਹੋਇਆ ਫਿਰ ਤਾਂ ਮੈਨੂੰ ਆਪਣਾ ਗੁਣ ਤੇ ਤੇਰਾ ਗੁਣ ਤੇ ਗੁਣਾ ਗੁਣਾਂ ਦਾ ਹਿਸਾਬ ਕਰਨਾ ਪੈ ਗਿਆ, ਤੇ ਗੁਣ ਤੁਹਾਡੀ ਜ਼ਿੰਦਗੀ ਦਾ 10,000ਵਾਂ ਹਿੱਸਾ ਵੀ ਨਹੀਂ ਹੁੰਦੇ। ਅਸੀਂ ਯਾਦ ਕੀਤਾ ਸੀ ਉਸ ਦਿਨ, ਮੈਂ ਬਾਇਓਮਾਸ ਦੇ ਉੱਤੇ ਸ਼ੋਅ ਕੀਤਾ ਸੀ ਕਿ ਹਾਊ ਮੱਚ ਪਾਰਟ ਆਰ ਹਿਊਮਨ ਬੀਂਗਸ ਆਫ ਦਾ ਅੰਟਾਇਰ ਬਾਇਓਡਾਇਵਰਸਿਟੀ ਆਨ ਦਿਸ ਅਰਥ। ਜੇ ਉਹਨੂੰ 100% ਲਈਏ ਨਾ, ਕਿ ਜੇ 100 ਕਿਲੋ ਪਦਾਰਥ ਹੈ ਦੁਨੀਆਂ ਦੇ ਵਿੱਚ, 100 ਕਿਲੋ ਮਿੱਟੀ ਹੈ ਜਿਹਦੇ ਨਾਲ ਪੂਰਾ ਜੀਵ ਜੰਤੂ ਪੇੜ ਪੌਦੇ ਬਣੇ ਆ, ਤੇ ਉਹਦਾ ਇੱਕ ਕਿਲੋ ਦਾ 100ਵਾਂ ਹਿੱਸਾ ਮਨੁੱਖ ਬਣ ਜਾਂਦਾ ਹੈ। 1 ਕਿਲੋ ਦਾ 100ਵਾਂ ਹਿੱਸਾ, ਯਾਨੀ ਕਿ ਸਾਡੇ ਕੋਲ 100 ਗ੍ਰਾਮ ਵੀ ਨਹੀਂ ਆਈ, ਸਾਡੇ ਕੋਲ ਇਹ 10 ਗ੍ਰਾਮ ਪਊਗੀ। ਠੀਕ ਹੈ ਜੀ, 10 ਗ੍ਰਾਮ ਦੇ ਉੱਤੇ 100ਵਾਂ ਹਿੱਸਾ ਕੱਢ ਲਾਂਗੇ ਜਦੋਂ, ਤੇ ਫਿਰ ਉਹਦੀਆਂ ਕੈਲਕੂਲੇਸ਼ਨਾਂ ਬਦਲ ਜਾਣਗੀਆਂ। ਔਕਾਤ ਇੰਨੀ ਕੀ ਹੁੰਦੀ ਹੈ, ਜਿਹੜੀ ਪ੍ਰੋਡਕਟਿਵਿਟੀ ਹੈ ਨਾ ਹਿਊਮਨ ਲਾਈਫ, ਤੁਸੀਂ ਅੱਜ ਦੇਖੋ ਦੁਨੀਆਂ ਦੇ ਵਿੱਚ, ਕਹਿੰਦੇ ਜੇ ਅੰਦਾਜ਼ਾ ਲਾਉਣਾ ਹੋਵੇ ਤਾਂ 100 ਬਿਲੀਅਨ ਆਦਮੀ ਔਰਤ ਪੈਦਾ ਹੋਇਆ ਹੋਵੇਗਾ। ਅੰਦਾਜ਼ਾ ਲਾਉਂਦੇ ਆ ਸਾਇੰਟਿਸਟ ਕਿ ਕੁੱਲ ਦੁਨੀਆਂ ਦੇ ਵਿੱਚ, ਜਿਵੇਂ ਅੱਜ 8 ਬਿਲੀਅਨ ਲੋਕ ਜਿਉਂਦੇ ਆ ਆਪਾਂ, ਪਰ ਕਈ ਮਹੀਨਿਆਂ ਤੋਂ ਕਹੀ ਜਾਂਦੇ ਆ, ਫਿਰ ਇਹਨਾਂ ਦੀ ਗਿਣਤੀ ਵਧੂਗੀ। ਬਟ ਜੇ ਆਪਾਂ ਮੰਨ ਲਈਏ ਕਿ ਅੱਜ ਤੱਕ ਜਿੰਨਾ ਬੰਦਾ ਦੁਨੀਆਂ ਦੇ ਪਹਿਲੇ ਦਿਨ ਤੋਂ ਲੈ ਕੇ ਪੈਦਾ ਹੋਇਆ, ਸਿਆਣਾ ਬੰਦਾ ਜਿਹਦੀ ਬੁੱਧੀ ਕੰਮ ਕਰਦੀ ਸੀ 70,000 ਸਾਲਾਂ ਦੇ ਵਿੱਚ, ਤੇ ਉਸ ਹਿਸਾਬ ਨਾਲ ਜਿੰਨੇ ਲੋਕ ਦੁਨੀਆਂ ਤੇ ਆਏ ਆ, ਇੰਨੇ ਲੋਕਾਂ ਦੇ ਵਿੱਚੋਂ ਜੇ ਤੁਸੀਂ ਕਹੋ ਵੀ ਆਹ ਦੁਨੀਆਂ 'ਚ ਜੋ ਚੀਜ਼ਾਂ ਅਸੀਂ ਵਰਤਦੇ ਕਿੰਨੇ ਕੁ ਲੋਕਾਂ ਨੇ ਬਣਾਈਆਂ ਹੋਣੀਆਂ, 10 ਲੱਖ ਲੋਕਾਂ ਨੇ ਵੀ ਨਹੀਂ ਬਣਾਈਆਂ ਹੋਣੀਆਂ, ਇਹ ਵੀ 10,000ਵਾਂ ਹਿੱਸਾ ਹੀ ਨਿਕਲਣਾ। ਜਿਹੜੀ ਅਕਲ ਹੈ ਨਾ, ਉਹਦੀ ਪਰਸੈਂਟੇਜ ਇਸ ਤਰ੍ਹਾਂ ਆ ਕਿ ਜਿਵੇਂ ਇੱਕ ਦਰਖਤ ਹੈ, ਦਰਖਤ ਦਾ ਭਾਰ ਹੋ ਸਕਦਾ 1,000 ਮਣ ਹੋਵੇ, ਫਲ ਉਹਦੇ ਉੱਤੇ ਲੱਗਣਾ ਸਾਰਾ ਕੁਆਂਟਲ ਕਾ। ਹਰ ਚੀਜ਼ ਦੇ ਵਿੱਚ 10,000ਵੇਂ ਦੇ ਕਰੀਬ ਹੀ ਪ੍ਰੋਡਕਟਿਵਿਟੀ ਨਿਕਲਦੀ ਹੈ, ਔਰ ਇਸੇ ਤਰ੍ਹਾਂ ਤੁਹਾਡੇ ਕਰੈਕਟਰ ਵਿੱਚ ਵੀ ਹੋਏਗੀ, ਮੇਰੇ ਚ ਵੀ ਹੋਏਗੀ। ਅਸੀਂ ਸਮਾਂ ਬਹੁਤ ਫਜ਼ੂਲ ਗਵਾ ਦਿੰਦੇ ਹਾਂ। ਟੋਟਲ ਜਿੰਨੇ ਸਾਨੂੰ ਲਾਈਫ ਦੇ ਵਿੱਚ ਟਾਈਮ ਮਿਲਿਆ, ਜੇ ਉਹਨੂੰ ਕਿਤੇ ਕੁਝ ਸਾਰਾ ਹੀ ਵਰਤ ਲਵੇ। ਆਮ ਤੌਰ ਤੇ ਇੱਕ ਗੱਲ ਹੋਰ ਕਹਿੰਦੇ ਆ ਕਿ ਮਨੁੱਖ ਨੇ ਅਜੇ ਤੱਕ ਆਪਣਾ ਦਿਮਾਗ ਹੀ 10% ਹੀ ਵਰਤਿਆ, ਜੇ 100% ਦੇ ਵਰਤਣ ਤੱਕ ਪਹੁੰਚ ਜੇ ਤੇ ਪਤਾ ਨਹੀਂ ਕੀ ਕੁਝ ਕਰ ਦੇਵੇ। ਪਰ ਇਹ ਹੋ ਹੀ ਨਹੀਂ ਸਕਦਾ, ਸਾਨੂੰ ਰੈਸਟ ਵੀ ਚਾਹੀਦੀ ਹੈ। 8 ਘੰਟੇ ਤਾਂ ਆਪਾਂ ਸੋਣਾ ਹੀ ਮੰਨਿਆ ਹੋਇਆ ਨਾ, 8 ਘੰਟੇ ਕੰਮ ਮੰਨਿਆ, 8 ਘੰਟੇ ਲਗਜ਼ਰੀ ਆਪਾਂ ਉਹਨੂੰ ਕਹਿ ਦਿੰਦੇ ਹਾਂ ਰੈਕਰੇਸ਼ਨਲ। ਸਿਰਫ ਉਹਦਾ ਤੀਜਾ ਹਿੱਸਾ ਵੀ ਜੇ ਵਰਤੀ ਚੱਲੀਏ ਤੇ ਤੀਜਾ ਵੀ ਅਸੀਂ 8 ਘੰਟੇ ਚ ਪੂਰਾ ਨਹੀਂ ਵਰਤ ਸਕਦੇ, ਸਾਨੂੰ ਸਾਰਿਆਂ ਨੂੰ ਪਤਾ। ਹੁਣ ਘੱਟਦੇ ਘੱਟਦੇ ਆ ਜਾਓ ਕਿ ਐਨ ਸਿਰੇ ਦਾ ਪ੍ਰੋਡਕਟਿਵਿਟੀ ਟਾਈਮ ਕਦੋਂ ਲਾਈਦਾ, ਉਹ ਬਹੁਤ ਥੋੜੀ ਗੁੰਜਾਇਸ਼ ਹੈ। ਜੇ ਮੇਰੇ ਕੋਲ 1,000 ਸਾਲ ਦੀ ਜ਼ਿੰਦਗੀ ਹੋਵੇ ਨਾ, ਜਾਂ 1,000 ਵਰਕਿੰਗ ਘੰਟੇ ਆ ਮੇਰੇ ਕੋਲੇ, ਤਾਂ ਮਸਾਂ ਹੀ 1 ਘੰਟਾ ਨਿਕਲੂਗਾ 1,000ਵਾਂ ਹਿੱਸਾ ਜਿਹਦੇ ਵਿੱਚ ਮੈਂ ਟੌਪ ਦਾ ਕੰਮ ਕਰੂੰਗਾ, ਬਾਕੀ ਸਭ ਰਹਿੰਦ ਖੂੰਹਦ ਹੈ। ਜਿੱਦਾਂ ਜੂਸ ਕੱਢੀਦਾ ਨਾ, ਤੇ ਉਹ ਤੋਂ ਬਾਅਦ ਛਿਲਕੇ, ਰਹਿੰਦ ਖੂੰਹਦ, ਉਹ ਸਾਰਾ ਕੁਛ ਹੈ। ਸੋ ਇਸੇ ਤਰ੍ਹਾਂ ਹੀ ਇਹ ਆਪਾਂ ਨਹੀਂ ਕਹਿੰਦੇ ਏਡੀਆਂ ਸਿਆਣੀਆਂ ਗੱਲਾਂ ਮੈਂ ਕਿੱਥੋਂ ਕਰ ਲੂੰਗਾ, ਡੰਗਰ ਆਦਮੀ। ਮੈਂ ਤਾਂ ਗੱਲ ਇਹ ਦੱਸਣ ਲੱਗਿਆ ਕਿ ਫ੍ਰੈਡਰਿਕ ਨੀਤਸ਼ੇ ਜਰਮਨ ਫਿਲਾਸਫਰ ਹੈ, ਉਹ ਇੱਕ ਗੱਲ ਕਹਿੰਦੇ ਆ, ਹੂ ਐਵਰ ਫਾਈਟਸ ਮੋਨਸਟਰ ਸ਼ੁੱਡ ਸੀ ਟੂ ਇਟ ਦੈਟ ਇਨ ਦਾ ਪ੍ਰੋਸੈਸ ਹੀ ਡਜ਼ ਨਾਟ ਬਿਕਮ ਅ ਮੋਨਸਟਰ। ਸ਼ੈਤਾਨ ਨਾਲ ਲੜਦੇ ਲੜਦੇ ਤੁਹਾਨੂੰ ਇਸ ਗੱਲ ਦਾ ਖਿਆਲ ਰੱਖਣਾ ਪੈਣਾ ਕਿ ਤੁਸੀਂ ਕਿਤੇ ਆਪ ਸ਼ੈਤਾਨ ਨਾ ਬਣ ਜਾਓ। ਉਹ ਅਕਸਰ ਅਸੀਂ ਹੁਣ ਪੁਲਿਸ ਵਾਲੇ ਭਾਈਆਂ ਨੂੰ ਨਾ ਕਿਤੇ ਲੱਗੇ, ਆਮ ਤੌਰ ਤੇ ਕਹਿ ਦਿੰਦੇ ਆ ਕਿ ਅਪਰਾਧ ਨਾਲ ਲੜਦੇ ਲੜਦੇ ਉਹ ਅਪਰਾਧੀ ਹੋ ਗਿਆ। ਠੀਕ ਹੈ ਨਾ, ਉਹ ਕਿਆ ਕਰੇ ਜੀ, ਐਸੇ ਐਸੇ ਲੋਕੋਂ ਸੇ ਪਾਲਾ ਪੜਤਾ ਹੈ ਕਿ ਗਾਲੀਆਂ ਤੋਂ ਵੈਸੇ ਹੀ ਆਦਤ ਬਣ ਗਈ ਹੈ। ਅਬ 2-4 ਲਗਾਣੇ ਕੇ ਬਾਅਦ ਹੀ ਬੰਦੇ ਕੋ ਪੁੱਛਣੇ ਕੋ ਦਿਲ ਕਰਤਾ ਤੂਨੇ ਕਿਆ ਕਿਆ, ਉਹ ਮੌਨਸਟਰ ਚ ਤਬਦੀਲ ਹੋਣ ਲੱਗ ਜਾਂਦੇ ਆ। ਸੋ ਘਰੋਂ ਤੁਸੀਂ ਕਿਹੋ ਜਿਹੇ ਨਿਕਲੋ ਇਹ ਮਤਲਬ ਨਹੀਂ ਰੱਖਦਾ, ਤੁਸੀਂ ਉਸ ਸਮੱਸਿਆ ਨੂੰ ਟੈਕਲ ਕਰਨ ਤੋਂ ਬਾਅਦ ਕਿਹੋ ਜਿਹੇ ਬਣ ਕੇ ਨਿਕਲੇ ਹੋ, ਉਹ ਸਮੱਸਿਆ ਹੋ ਜਾਂਦੀ ਹੈ। ਸਿਆਸਤ ਵਿੱਚ ਵੀ ਇਸੇ ਤਰ੍ਹਾਂ ਹੀ ਹੈ ਕਿ ਲੋਕ ਕਹਿੰਦੇ ਆ ਮੈਂ ਦੇਸ਼ ਕਾ ਭਲਾ ਕਰਨੇ ਕੇ ਲਈ ਨਿਕਲਾ ਹੂੰ, ਅੱਜ ਦੇਸ਼ ਦਾ ਭਲਾ ਕਰਕੇ ਨਿਕਲਣਾ, ਸਹੁੰ ਚੱਕ ਲਈ ਮੰਤਰੀ ਬਣ ਗਿਆ, ਤੇ ਬਾਅਦ ਚ ਪਤਾ ਲੱਗਿਆ ਵੀ ਜਿਨ੍ਹਾਂ ਨੂੰ ਠੀਕ ਕਰਨ ਗਿਆ ਸੀ ਉਹ ਜੀ ਹੋ ਗਿਆ। ਕਹਿੰਦਾ ਵੈਨ ਯੂ ਲੁੱਕ ਲੌਂਗ ਇਨ ਟੂ ਐਬਿਸ, ਜਦੋਂ ਤੁਸੀਂ ਪਤਾਲ ਚ ਬਹੁਤ ਡੂੰਘਾ ਦੇਖਦੇ ਹੋ ਤਾਂ ਖਿਆਲ ਕਰਿਓ ਐਬਿਸ ਆਲਸੋ ਲੁਕਸ ਇਨ ਟੂ ਯੂ, ਤਾਂ ਪੈਤਾਲ ਵੀ ਤੁਹਾਨੂੰ ਓਨੀ ਗਹਿਰਾਈ ਨਾਲ ਦੇਖ ਰਿਹਾ ਹੁੰਦਾ ਹੈ, ਕਿਤੇ ਹੇਠਾਂ ਨੂੰ ਹੀ ਗਰਕਣਾ ਸ਼ੁਰੂ ਨਾ ਕਰ ਦੇਣਾ। ਖੈਰ ਬਹੁਤ ਹੋਈ ਬਾਤ, ਬਹੁਤ ਹੋਈ ਲੰਬੀ ਰਾਤ, ਛੋੜੋ ਇਨ ਬਾਤੋਂ ਕੋ, ਇਨ ਬਾਤੋਂ ਸੇ ਕੁਛ ਨਹੀਂ ਨਿਕਲੇਗਾ। ਇਹਦਾ ਕੰਮ ਕੀ ਹੈ, ਰਮਨ ਨੇ ਤਾਂ 4 ਗੱਲਾਂ ਮਾਰ ਕੇ ਜੇਬ ਚ ਪੈਸੇ ਪਾ ਕੇ ਨਿਕਲ ਜਾਣਾ, ਤੁਸੀਂ ਦਿਹਾੜੀਆਂ ਕਰਨੀਆਂ ਆਪਣੀਆਂ, ਕੰਮ ਲਾਉਣੇ ਆ, ਤੁਹਾਡੀ ਜ਼ਿੰਦਗੀ ਕਿਸੇ ਹੋਰ ਤਰ੍ਹਾਂ ਚੱਲਦੀ ਆ। ਤੇ ਗੱਲਬਾਤ ਇਹ ਹੈ ਕਿ ਜੇ ਰੇਡੀਓ ਸੁਣਨ ਚ ਦਿੱਕਤ ਆਉਂਦੀ ਹੋਵੇ ਤਾਂ ਤੁਸੀਂ ਟੈਲੀਫੋਨ ਦੇ ਜ਼ਰੀਏ 647-872-4949 ਤੇ ਸੁਣ ਲਓ। ਜੇਕਰ ਸਟੂਡੀਓ ਚ ਫੋਨ ਕਾਲ ਕਰਨੀ ਹੋਵੇ ਤਾਂ 416-620-1778 ਨੰਬਰ ਹੈ, 416-620-1778। ਔਰ ਜੇਕਰ ਮੇਰੇ ਸੈੱਲ ਫੋਨ ਤੇ ਮੈਨੂੰ ਕੰਟੈਕਟ ਕਰਨਾ ਹੋਵੇ ਤਾਂ ਆਈ ਐਮ ਅਵੇਲੇਬਲ ਔਨ ਵਟਸਐਪ 7802437033। ਸ਼ਾਜ਼ੀਆ ਮਿਲਕ ਸਾਡੇ ਸੇਲਸ ਰਿਪ੍ਰੈਜੈਂਟੇਟਿਵ ਨੇ। ਜੇਕਰ ਕੋਈ ਐਡ ਦੇਣੀ ਹੋਵੇ, ਕੋਈ ਕਮਰਸ਼ੀਅਲ ਸੇਵਾਵਾਂ ਚਾਹੁੰਦੇ ਹੋ ਤੁਸੀਂ ਸਾਡੇ ਰੇਡੀਓ ਤੋਂ, ਜਾਂ ਅਗਰ ਕਿਸੇ ਪ੍ਰੋਗਰਾਮ ਚ ਸਪਾਂਸਰਸ਼ਿਪ ਦੇਣੀ ਹੋਵੇ ਤਾਂ 647-242-4746 ਨੰਬਰ, ਠੀਕ ਹੈ, 6472-4247-46 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਪ੍ਰੋਗਰਾਮਾਂ ਦੇ ਵੇਰਵੇ ਜਾਣ ਸਕਦੇ ਹੋ ਤੇ ਪ੍ਰੋਗਰਾਮਾਂ ਦੇ ਵਿਚ ਇਸ਼ਤਿਹਾਰ ਦੇਣ ਦੀ ਟਾਈਮਿੰਗ ਤੇ ਉਹਦੇ ਲਈ ਕੀ ਕੀ ਪੈਕੇਜਸ ਨੇ ਉਨ੍ਹਾਂ ਬਾਰੇ ਤੁਸੀਂ ਬਿਹਤਰ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਤੇ ਇਕ ਮਯੰਕ ਸਾਹਿਬ ਦੇ ਵੱਲੋਂ ਵੀ ਸੂਚਨਾ ਹੈ ਕਿ ਫਰਵਰੀ ਮਹੀਨੇ ਚ ਸਪੈਸ਼ਲ ਆਫਰਸ ਨੇ ਉਨ੍ਹਾਂ ਦੇ ਵੱਲੋਂ ਕਿ ਜੇ ਕਿਸੇ ਨੇ ਮਲਟੀ ਸਟੋਰੀ ਬਿਲਡਿੰਗ ਖਰੀਦਣੀ ਹੋਵੇ ਤੇ ਇਹਦੇ ਉੱਤੇ ਫਾਈਨਾਂਸਿੰਗ ਬਹੁਤ ਵਧੀਆ 10% ਡਾਊਨ ਦੇ ਕੇ ਵੀ ਤੁਸੀਂ ਲੈ ਸਕਦੇ ਹੋ। ਪ੍ਰਾਪਰਟੀ ਇਹ ਕੈਨੇਡੀਅਨ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਵੱਲੋਂ ਅਪਰੂਵਡ ਹੈ ਤੇ ਅਲਟਰਾ ਲੋ ਰੇਟਸ ਐਂਡ ਕੁਇਕ ਕਲੋਜ਼ਿੰਗ ਆਪਸ਼ਨਸ ਆਰ ਦੇਅਰ। ਅਮੋਰਟਾਈਜੇਸ਼ਨ ਕੈਨ ਬੀ ਫਾਰ 40 ਈਅਰਸ ਐਸ ਪਰ ਯੋਰ ਨੀਡਸ। ਨੋ ਲਾਸਟ ਮਿਨਟ ਸਰਪ੍ਰਾਈਜ਼ਸ ਇਫ ਯੂ ਕਾਲ ਮਯੰਕ। 647-702-2023 ਇਨ੍ਹਾਂ ਦਾ ਨੰਬਰ ਹੈ, 6474724141 ਤੇ ਤੁਸੀਂ ਇਨ੍ਹਾਂ ਨੂੰ ਸੰਪਰਕ ਕਰ ਸਕਦੇ ਹੋ। ਤੇ ਇਕ ਗੀਤ ਤੇ ਗੀਤ ਤੋਂ ਬਾਅਦ ਕੁਝ ਖਬਰਾਂ ਦੇ ਉੱਤੇ, ਕੈਨੇਡੀਅਨ ਖਬਰਾਂ ਦੇ ਉੱਤੇ ਚਰਚਾ ਵਰਤਿਆ ਕਰਾਂਗੇ। ਤੇ ਦੂਸਰੀ ਗੱਲ ਮੈਂ ਕਹਿਣੀ ਸੀਗੀ ਕਿ ਸਾਡੇ ਨਾਲ ਮਹਿਮਾਨ ਜੁੜਨਗੇ, ਅਸੀਂ ਦੁਨੀਆਂ ਭਰ ਦੀ ਕਿਸਾਨੀ ਤੇ ਗੱਲ ਕਰਨੀ ਹੈ। ਯੂਰਪ ਦੇ ਕਿਸਾਨਾਂ ਨੇ ਵੀ ਕਹਿੰਦੇ ਆਪਣੀਆਂ ਸਰਕਾਰਾਂ ਦੀਆਂ ਗੋਡਣੀਆਂ ਲਵਾਤੀਆਂ, ਪਰ ਗੋਡਣੀਆਂ ਲਗਾਉਣੀਆਂ ਕਿਤੇ ਸੌਖੀਆਂ ਨਹੀਂ ਹੈ। ਪਰ ਇਹ ਜ਼ਰੂਰ ਹੈ ਕਿ ਇਕੱਲੀ ਪੰਜਾਬ ਤੇ ਆਪਣੇ ਆਲੇ ਦੁਆਲੇ ਦੀ ਕਿਸਾਨੀ ਨਹੀਂ, ਦੁਨੀਆਂ ਭਰ ਦੀ ਕਿਸਾਨੀ ਇਕ ਸੰਕਟ ਚੋਂ ਲੰਘ ਰਹੀ ਹੈ। ਪਰ ਕਿਸਾਨ ਉਸ ਸੰਕਟ ਨੂੰ ਲੈ ਕੇ ਆਪਣੀ ਸਟ੍ਰੈਟਜੀ ਕਿਵੇਂ ਤਿਆਰ ਕਰਦੇ ਆ ਤੇ ਕਿਵੇਂ ਆਪਣੇ ਜੋਗਾ ਹੱਕ ਲੈ ਸਕਦੇ ਆ, ਇਸ ਦੇ ਉੱਤੇ ਗੱਲਬਾਤ ਕਰਾਂਗੇ। ਤੇ ਸਾਡੇ ਨਾਲ ਐਗਰੀਕਲਚਰ ਐਕਸਪਰਟ ਐਨਾਲਿਸਟ ਡਾ ਦਵਿੰਦਰ ਸ਼ਰਮਾ 8 ਵਜੇ ਪ੍ਰੋਗਰਾਮ ਚ ਸ਼ਾਮਲ ਹੋਣਗੇ। ਇੰਨੀ ਮੇਰੀ ਬਾਤ, ਅਜੇ ਰਾਤ ਨਹੀਂ ਪੈਣੀ, 2 ਘੰਟੇ ਪਏ ਆ ਤੇ ਤੁਸੀਂ ਭਾਈ ਗੀਤ ਗੂਤ ਜਾਂ ਸੁਣੋ ਤੇ ਫਿਰ ਮੈਂ ਆਇਆ।
ਯਹੀ ਪਿਆਰ ਹੈ, ਬੋਲੋ ਬੋਲੋ ਨਾ,
ਹਾਂ ਯਹੀ ਪਿਆਰ।
दिल पे कोई जोर तो चलता नहीं, दिल तेरे बिन कहीं लगता नहीं, वक्त गुजरता नहीं। क्या यही प्यार है?
हाँ यही प्यार है। पतझर में भी मिलते हैं,
रुत बदले दुनिया बदले प्यार बदलता नहीं, दिल तेरे बिन कहीं लगता नहीं, वक्त गुजरता नहीं। क्या यही प्यार है?
हाँ यही प्यार है।
कहीं लगता नहीं, वक्त गुजरता नहीं।
हाँ यही प्यार है।
क्या यही प्यार है?
हाँ यही प्यार है।
Good morning everyone, you're listening to WTOR 770 AM, your trusted source.
अगर तुसी अपने घर ते ऑफिस नु खूबसूरत बनाना चाहने हो ता फिर आज ही कांटेक्ट करो यूनिक साइंस वालेयां नु 6475274482। डिजाइंस देखण दे लई तुसी इना दी वेबसाइट ते भी विजिट कर सकदे हो www.uniquescience.ca।
Learn to drive safely and confidently. Professional driving lessons with HT Driving School in Brampton. Agar eligible hain to sirf 7 dino mein G ya G2 license lein. MTO approved instructors. Early road test arrangements. High passing road. Pick up, drop off. Male and female instructors. Aur haan, saath mein lein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ओ आज तक कमाल ही होगी, घर वाली कहंदी किचन च रोटी ओदो ही बनू जदों नवे अप्लायंसेस आउणगे। मैं गया लाइनी गल ओसे वेले गड्डी चक्की ते ब्रैम्पटन टीवी एंड अप्लायंसेस दे मूरे ले जा खड़ी करती।
जी हां, एन्ना ही सौख है अपनी किचन नु एक नवा रूप देना। ब्रैम्पटन टीवी एंड अप्लायंसेस ते सारे हाउसहोल्ड अप्लायंसेस मिलणगे, हर ब्रांड बहुत ही वधिया प्राइस ते। फ्रिज, स्टोव, डिशवॉशर, लॉन्ड्री सेट जो मर्जी ले जाओ। 801 बोवे ड्राइव नियर चकूजी, 905-450-2888।
You're listening to the current affairs with Ramanjit Sidhu.
द करंट अफेयर्स ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲੀ ਖਬਰ ਤਾਂ ਆਪਾਂ ਭਾਰਤ ਦੀ ਅੱਜ ਡਿਸਕਸ ਕਰ ਲਈਏ, ਪਹਿਲਾਂ ਫਿਰ ਕੈਨੇਡਾ ਵੱਲ ਆਉਂਦੇ ਹਾਂ ਕਿਉਂਕਿ ਖਬਰਾਂ ਜਿੱਥੋਂ ਦੀ ਮਰਜ਼ੀ ਕਰੀ ਚਲੋ ਕਹਾਣੀ ਲਗਭਗ ਥੋੜੇ ਬਹੁਤੇ ਫਰਕ ਨਾਲ ਉੱਥੇ ਹੀ ਹੈ, ਕਿਤੇ ਕਿਤੇ ਫਰਕ ਵੀ ਹੈ ਪਰ ਮੋਟੀ ਜੀ ਕਹਾਣੀ ਤਕਰੀਬਨ ਉਹੀ ਜੋ ਹੀ ਹੈ ਹਰ ਥਾਂ ਦੇ ਉੱਤੇ। ਇੰਡੀਆ ਦੇ ਵਿੱਚ ਡੈਮੋਕ੍ਰੇਸੀ ਨੂੰ ਲੈ ਕੇ ਸੁਪਰੀਮ ਕੋਰਟ ਦੀ ਅੱਜ ਬਹੁਤ ਵੱਡੀ ਹੈੱਡਲਾਈਨ ਪੜ੍ਹਨ ਨੂੰ ਮਿਲੀ, ਮਰਡਰ ਆਫ ਡੈਮੋਕ੍ਰੇਸੀ, ਤੇ ਲੋਕਤੰਤਰ ਦਾ ਕਤਲ ਨਹੀਂ ਹੋਣ ਦਿੱਤਾ ਜਾਏਗਾ। ਸੋ ਸੁਪਰੀਮ ਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਕੀਤੀ, ਫੌਰੀ ਤੌਰ ਤੇ ਇਹ ਮਾਮਲਾ ਦੀ ਸੁਣਵਾਈ ਕਰਨੀ ਪੈ ਗਈ ਸੀ ਤੇ ਇਹਦੇ ਵਿੱਚ ਭਾਰਤ ਦੇ ਵਿਚ ਹਕੂਮਤ ਕਰ ਰਹੀ ਭਾਰਤੀ ਜਨਤਾ ਪਾਰਟੀ ਦੇ ਤਿਕੜਮਬਾਜ਼ੀਆਂ ਸਵਾਲਾਂ ਦੇ ਘੇਰੇ ਵਿਚ ਤਾਂ ਕਹਿਣਾ ਬਹੁਤ ਸੇਫ ਪੱਤਰਕਾਰੀ ਹੈ। ਸਿੱਧੀ ਜੀ ਗੱਲ ਹੈ ਕਿ ਤਿਕੜਮਬਾਜ਼ੀਆਂ ਨਿਸ਼ਾਨੇ ਤੇ ਨੇ ਸੁਪਰੀਮ ਕੋਰਟ ਦੇ, ਤੇ ਇਕ ਵਾਰੀ ਤਾਂ ਮੂੰਹ ਦੀ ਖਾਣੀ ਪੈਣ ਵਾਲਾ ਰਸਤਾ ਬਣਦਾ ਜਾਂਦਾ ਜੇਕਰ ਇਨੀਸ਼ੀਅਲ ਜਿਹੜੀਆਂ ਆਬਜ਼ਰਵੇਸ਼ਨਸ ਦੀ ਗੱਲ ਕਰੀਏ। ਸੁਪਰੀਮ ਕੋਰਟ ਨੇ ਮਰਡਰ ਆਫ ਡੈਮੋਕਰੇਸੀ ਕਾਹਤੋਂ ਕਹਿ ਦਿੱਤਾ। ਯੂਨੀਅਨ ਟੈਰੀਟਰੀ ਹੈ ਚੰਡੀਗੜ੍ਹ ਯੂਟੀ ਦੀ, ਇਹ ਨਾ ਪੰਜਾਬ ਦਾ ਨਾ ਹਰਿਆਣਾ ਦਾ, ਇਹ ਸਿੱਧਾ ਕੇਂਦਰ ਦੇ ਅਧਿਕਾਰ ਖੇਤਰ ਦਾ ਸ਼ਹਿਰ ਹੈ, ਦੋਹਾਂ ਸੂਬਿਆਂ ਚ ਰੌਲਾ ਹੈ। ਇੱਥੇ ਮੇਅਰ ਦੀ ਚੋਣ ਹੈ, ਇਕ ਵਾਰੀ ਕੌਂਸਲ ਚੁਣੀ ਜਾਂਦੀ ਹੈ, ਮੇਅਰ ਬਦਲਵਾਂ ਆਉਂਦਾ ਤੇ ਆਏ ਵਾਰ ਵੋਟਾਂ ਪੈ ਜਾਂਦੀਆਂ ਨੇ। ਉਦਾਂ ਤਾਂ ਬੀਜੇਪੀ ਕਾਂਗਰਸ ਦੋਨਾਂ ਦਾ ਹੀ ਵੱਡਾ ਟਾਕਰਾ ਰਿਹਾ ਹੈ। ਹੁਣ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਕ ਇੰਡੀਆ ਅਲਾਇੰਸ ਬਣਿਆ ਇੰਡੀਆ ਚ ਵਿਰੋਧੀ ਧਿਰਾਂ ਦਾ ਇਕੱਠਾ ਹੋ ਕੇ ਕਿ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਨੂੰ ਚੁਣੌਤੀ ਦੇਣੀ ਹੈ। ਹੁਣ ਇਸ ਅਲਾਇੰਸ ਦੀਆਂ ਭਾਗੀਦਾਰ ਪਾਰਟੀਆਂ ਨੇ, ਉਨ੍ਹਾਂ ਵਿਚ ਕਾਂਗਰਸ ਮੋਹਰੀ ਪਾਰਟੀਆਂ ਚ ਖੜੀ ਹੈ ਤੇ ਨਾਲ ਉਹਦੀਆਂ ਭਾਈਵਾਲ ਪਾਰਟੀਆਂ ਦੇ ਵਿਚ ਆਮ ਆਦਮੀ ਪਾਰਟੀ ਵੀ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਆਪਸ ਚ ਵੀ ਵਿਰੋਧੀ ਇਲੈਕਸ਼ਨ ਲੜਨੀ ਹੈ, ਪਰ ਜਦੋਂ ਵਿਰੋਧੀ ਧਿਰ ਦੇ ਵਿਚ ਭਾਜਪਾ ਬੀਜੇਪੀ ਬਹੁਤ ਸਟਰਾਂਗ ਕੰਟੈਂਡਰ ਦੇ ਤੌਰ ਤੇ ਹੋਵੇ ਤਾਂ ਕਿਤੇ ਕਿਤੇ ਇਹ ਹੱਥ ਜੋੜ ਲੈਂਦੇ ਨੇ, ਆਪਸ ਚ ਹੱਥ ਮਿਲਾ ਲੈਂਦੇ ਨੇ। ਹੁਣ ਪੰਜਾਬ ਦਾ ਸੀਨ ਤਾਂ ਹੋਰ ਹੈ, ਪੰਜਾਬ ਕਾਂਗਰਸ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਜਿਹਦੀ ਸਰਕਾਰ ਵੀ ਭਗਵੰਤ ਮਾਨ ਦੀ ਅਗਵਾਈ ਮੁੱਖ ਮੰਤਰੀ ਦੀ ਅਗਵਾਈ ਹੇਠ ਚੱਲ ਰਹੀ ਹੈ, ਉਨ੍ਹਾਂ ਦਾ ਤਾਂ ਮੇਲ ਮਿਲਾਪ ਹੋਇਆ ਨਹੀਂ, ਪਰ ਚੰਡੀਗੜ੍ਹ ਇਨ੍ਹਾਂ ਨੇ ਸਮਝੌਤਾ ਕਰ ਲਿਆ ਕਿ ਚੰਡੀਗੜ੍ਹ ਆਪਾਂ ਮਿਲ ਕੇ ਲੜਦੇ ਹਾਂ। ਹੁਣ ਚੰਡੀਗੜ੍ਹ ਦੇ ਵਿਚ ਜਦੋਂ ਦੋਨਾਂ ਧਿਰਾਂ ਨੇ ਮੇਲ ਕਰ ਲਿਆ ਤੇ ਇਨ੍ਹਾਂ ਦੇ ਕੌਂਸਲਰਾਂ ਦੀ ਗਿਣਤੀ ਵੱਧ ਗਈ। ਜਦੋਂ ਇਨ੍ਹਾਂ ਦੀ ਗਿਣਤੀ ਵਧੀ ਤਾਂ ਸੰਭਾਵਨਾ ਇਹੀ ਸੀ ਕਿ ਇਸ ਵਾਰ ਮੇਅਰ ਡਿਪਟੀ ਮੇਅਰ ਤੇ ਹੋ ਰਹੇ ਦੋ ਤਿੰਨ ਅਹੁਦੇ ਆ ਇਹ ਹੁਣ ਇਸੇ ਅਲਾਇੰਸ ਦੀ ਝੋਲੀ ਚ ਚਲੇ ਜਾਣਗੇ। ਹੁਣ ਬੀਜੇਪੀ ਤਾਂ ਇਹ ਚਾਹੁੰਦੇ ਆ ਕਿ ਕਾਂਗਰਸ ਮੁਕਤ ਭਾਰਤ ਤੇ ਵਿਰੋਧ ਮੁਕਤ ਭਾਰਤ ਹੋਵੇ, ਭਾਰਤ ਵਿਚ ਵਿਰੋਧੀ ਧਿਰ ਹੋਵੇ ਹੀ ਨਾ। ਅੱਜ ਮੈਂ ਆਪ ਤਾਂ ਨਹੀਂ ਸੁਣਿਆ ਪਰ ਮੇਰੇ ਇਕ ਦੋਸਤ ਨੇ ਮੈਨੂੰ ਬੜੀ ਚਿੰਤਾ ਦੇ ਵਿਚ ਇਹ ਗੱਲ ਦੱਸੀ, ਕਹਿੰਦੇ ਕੱਲ੍ਹ ਨਰੇਂਦਰ ਮੋਦੀ ਨੇ ਜਾਂ ਅੱਜ ਸਵੇਰੇ ਉਨ੍ਹਾਂ ਨੇ ਸੈਸ਼ਨ ਸੁਣਿਆ ਤੇ ਉਹਦੇ ਵਿਚ ਉਹ ਕਹਿੰਦੇ ਆ ਕਿ ਹੁਣ ਵਿਰੋਧੀ ਧਿਰਾਂ ਉਪਰ ਉੱਠ ਜਾਣਗੀਆਂ। ਉਪਰ ਦਾ ਮਤਲਬ ਉਪਰ ਰੱਬ ਕੋਲ ਤਾਂ ਕੀ ਜਾਣਾ, ਇਹ ਹੈ ਕਿ ਜਿਹੜੀ ਵਿਜ਼ਟਰ ਗੈਲਰੀ ਹੈ ਉਹ ਪਾਰਲੀਮੈਂਟ ਦੇ ਫਲੋਰ ਤੋਂ ਉਪਰਲੇ ਮੰਜ਼ਿਲ ਦੇ ਉੱਤੇ ਹੁੰਦੀ ਹੈ ਕਿ ਉੱਤੋਂ ਬਹਿ ਕੇ ਲੋਕ ਦੇਖਣ ਕਿ ਪਾਰਲੀਮੈਂਟ ਕਿਵੇਂ ਕੰਮ ਕਰਦੀ ਹੈ। ਕਹਿੰਦੇ ਹੁਣ ਤੁਹਾਡੀ ਭੂਮਿਕਾ ਇੱਕ ਵਿਜ਼ਟਰ ਵਾਲੀ ਬਣਾ ਦੇਣੀ ਹੈ। ਸੋ ਆਉਂਦੇ ਸਮੇਂ ਦੇ ਵਿਚ ਜੇ ਮੋਦੀ ਸਾਹਿਬ ਦਾ ਸੁਪਨਾ ਪੂਰਾ ਹੁੰਦਾ ਤਾਂ ਨਿਰਵਿਘਨ ਉਨ੍ਹਾਂ ਦੀਆਂ ਨੀਤੀਆਂ ਉਨ੍ਹਾਂ ਦੇ ਸਿਧਾਂਤ ਉਹੀ ਭਾਰਤ ਦੀ ਹੁਣ ਡੈਸਟਨੀ ਹੋਣੀ ਬਣ ਜਾਣਗੇ। ਔਰ ਉਹ ਇਹੀ ਚਾਹੁੰਦੇ ਆ ਕਿ ਬਸ ਹਮ ਹੀ ਹਮ ਹੋਂ, ਵੀ ਇਕੋ ਰੰਗ ਦਾ ਫੁੱਲ ਤੇ ਇਕੋ ਹੀ ਦੇਸ਼ ਹੋਵੇ, ਇਕੋ ਹੀ ਜ਼ਬਾਨ ਹੋਵੇ, ਇਕੋ ਹੀ ਧਰਮ ਹੋਵੇ, ਇਕੋ ਹੀ ਦੇਵਤਾ ਹੋਵੇ, ਠੀਕ ਹੈ ਜੀ, ਸਾਰਾ ਕੁਝ ਇਕੋ ਹੀ ਹੋਵੇ। ਤੇ ਬੀਜੇਪੀ ਦੇ ਵਿਚ ਵੀ ਫਿਰ ਇਕ ਦਿਨ ਇਕ ਇਕ ਕਰਦਿਆਂ ਦਿੱਕਤ ਬੜੀ ਆ ਜਾਣੀ ਹੈ ਕਿ ਇਕੋ ਹੀ ਪ੍ਰਾਈਮ ਮਿਨਿਸਟਰ ਹੋਵੇ, ਇਕੋ ਹੀ ਰੇਲ ਮਿਨਿਸਟਰ ਹੋਵੇ, ਉਸੇ ਚ ਹੀ ਹੋਵੇ, ਹਨਾ। ਇਕ ਬੰਦਾ ਇਕ ਹੀ ਭਾਰਤ, ਇਕ ਬੰਦਾ ਇਕ ਹੀ ਕਰੰਸੀ। ਉਹ ਕਰਦੇ ਕਰਦੇ ਹੁਣ ਪਤਾ ਨੀ ਉਹਦਾ ਸਿਖਰ ਕਿੱਥੇ ਤੱਕ ਜਾਂਦਾ ਹੈ। ਉਹਦੇ ਛੋਟੇ ਰੂਪ ਦੇ ਵਿਚ ਜਿਹੜੀ ਚਰਚਾ ਵਧੀ ਆ ਉਹ ਇਹ ਹੋ ਗਈ ਕਿ ਵਿਰੋਧ ਮੁਕਤ ਕਰਨ ਲੱਗੇ ਹੋਏ ਸੀ ਤੇ ਬੰਦੇ ਬੁੰਦੇ ਆਪਣੇ ਚੰਗੀਆਂ ਗੋਟੀਆਂ ਸੈੱਟ ਕੀਤੀਆਂ। ਹੁਣ ਉਹ 36 ਜਾਣਿਆਂ ਦੀ ਕੌਂਸਲ ਬਣ ਜਾਂਦੀ ਹੈ ਕਿਉਂਕਿ 35 ਦੀ, ਉਹਦੇ ਵਿਚ 36ਵਾਂ ਬੰਦਾ ਮੈਂਬਰ ਪਾਰਲੀਮੈਂਟ ਵੀ ਵੋਟ ਪਾ ਸਕਦਾ। ਮੈਂਬਰ ਪਾਰਲੀਮੈਂਟ ਆਲਰੇਡੀ ਉੱਥੇ ਅਨੁਪਮ ਖੇਰ ਦੀ ਘਰ ਵਾਲੀ ਕਿਰਨ ਖੇਰ, ਉਹ ਬੀਜੇਪੀ ਦੀ ਹੈ। ਸੋ ਉਨ੍ਹਾਂ ਨੇ ਦੇਖਿਆ ਵੀ ਭਾਈ ਕਾਂਗਰਸ ਦੇ ਇਨ੍ਹਾਂ ਦੇ ਬੰਦੇ ਜੋੜ ਜੋੜ ਕੇ ਤਾਂ 20 ਬਣ ਜਾਣਗੇ। ਜੇ 20 ਬੰਦੇ ਕਾਂਗਰਸ ਦੇ ਆ ਤਾਂ ਨੈਚੁਰਲੀ ਉਹ ਤਾਂ ਬਹੁਮਤ ਬਣਿਆ ਹੀ ਪਿਆ। ਹੁਣ ਆਪਣੇ ਕੋਲ ਹੈਗੇ ਆ 16 ਵੋਟਾਂ ਤੇ ਆਪਾਂ ਮਾਰ ਖਾ ਜਾਂਗੇ ਤੇ ਹੁਣ ਕਰੀਏ ਕਿ ਦੇਖਦਾ ਪ੍ਰੈਜ਼ਾਈਡਿੰਗ ਆਫਿਸਰ ਜਿਹੜਾ ਲਿਆਂਦਾ ਉੱਥੇ ਰਿਟਰਨਿੰਗ ਆਫਿਸਰ ਹੈ ਉਹ ਇਨ੍ਹਾਂ ਦੀ ਖਾਨੇ ਦਾ ਬੰਦਾ ਨਿਕਲਿਆ, ਉਹ ਹੈ ਹੀ ਆਪਣਾ ਬੰਦਾ ਭੇਜਿਆ ਹੋਇਆ ਸੀਗਾ ਉੱਥੇ ਰਿਟਰਨਿੰਗ ਆਫਿਸਰ ਜਿਹਨੇ ਵੋਟਾਂ ਦੀ ਨਿਗਰਾਨੀ ਰੱਖਣੀ ਸੀ। ਉਹ ਜਦੋਂ ਵੋਟਾਂ ਪਈਆਂ ਤੇ 16 ਬੀਜੇਪੀ ਦੇ ਕੈਂਡੀਡੇਟ ਮਨੋਜ ਸੋਨਕਰ ਨੂੰ ਪੈ ਗਈਆਂ ਤੇ ਦੂਜੀ ਧਿਰ ਦੀਆਂ ਬਣੀਆਂ 20 ਵੋਟਾਂ, 20 ਚੋਂ 12 ਲੀਗਲ ਹੈ ਪਰ 8 ਵੋਟਾਂ ਦੇ ਉੱਤੇ ਡਿਫੇਸ ਕੀਤਾ ਹੋਇਆ ਹੈ, ਯਾਨੀ ਬੈਲਟ ਪੇਪਰ ਦੇ ਉੱਪਰ ਘੀਚੇ ਨੀਚੇ ਕਰਤੇ, ਜਿਵੇਂ ਆਪਾਂ ਬੱਚੇ ਨੀ ਕਾਪੀ ਇੱਕ ਦੂਜੇ ਦੀ ਖਰਾਬ ਕਰ ਦਿੰਦੇ ਵੀ ਉਹ ਤਾਂ ਪੜ੍ਹ ਕੇ ਮੈਨੂੰ ਮੇਥੋਂ ਘੱਟ ਨੰਬਰ ਤਾਂ ਲੈਣ ਦੀ ਗੁੰਜਾਇਸ਼ ਹੈ ਨੀ, ਚੱਲ ਜੇ ਕਾਪੀ ਪਾੜ ਦੋ, ਜੇ ਕਾਪੀ ਨੀ ਪਾੜ ਸਕਦੇ ਚੱਲ ਕਾਪੀ ਤੇ ਕਾਟੇ ਵਾਟੇ ਮਾਰ ਦੋ। ਹੁਣ ਜਿਹੜੇ ਬੰਦੇ ਨੇ ਆਪ ਵੋਟ ਪਾਈ ਹੈ ਉਹ ਆਪਣੀ ਵੋਟ ਨਹੀਂ ਕਦੇ ਖਰਾਬ ਕਰੂਗਾ ਦਲੇ ਉਹਨੂੰ ਪਤਾ ਵੀ ਸਾਡੀ ਧਿਰ ਦਾ ਬੰਦਾ ਤਾਂ ਮੇਅਰ ਬਣੋ ਅਸੀਂ ਜ਼ਿਆਦਾ ਪਾਵਰ ਚਾਹਵਾਂਗੇ ਹੁਣ ਇਹੋ ਜਿਹੇ ਵੇਲੇ ਬੜੀ ਘੱਟ ਗੁੰਜਾਇਸ਼ ਹੈ ਜਿਵੇਂ ਮੀਂਹ ਪੈ ਜੇ ਪਾਣੀ ਦਾ ਤੁਬਕਾ ਪੈ ਜੇ ਛਿੱਕ ਆ ਜੇ ਛਿੱਕ ਛੁੱਕ ਤਾਂ ਕਿਹਨੇ ਵੱਜਣ ਦੇਣੀ ਇਹੋ ਜਿਹੇ ਵੇਲੇ ਤਾਂ ਸ਼ੁਭ ਸ਼ਗਨ ਕਰਕੇ ਤੁਰਦੇ ਆ ਉਹ ਐਂ ਕੋਰਾ ਚਿੱਟਾ ਚਿੜੀ ਦੇ ਕੰਨਾਂ ਵਰਗਾ ਕਾਗਜ਼ ਲਿਆ ਕੇ ਰਿਟਰਨਿੰਗ ਅਫਸਰ ਦੇ ਮੂਹਰੇ ਧਰਤਾ ਤੇ ਉਹ ਅਫਸਰ ਨੂੰ ਵੀ ਪਤਾ ਕਿ ਟੈਕਨੋਲੋਜੀ ਵੱਧ ਚੁੱਕੀ ਆਦਿ ਮਾਨਵ ਤਾਂ ਹੈ ਨੀ ਆਪਾਂ ਹੁਣ ਪੱਤੇ ਥੋੜੇ ਬੰਨੇ ਸਰੀਰ ਦੇ ਆਲੇ ਦੁਆਲੇ ਕੱਪੜੇ ਪਾ ਕੇ ਗਿਆ ਟਾਈ ਬੈਲਟ ਕੋਟ ਪੈਂਟ ਲਾਉਂਦੇ ਆ ਅੱਖਾਂ ਤੇ ਐਨਕਾਂ ਲਾਉਂਦੇ ਆ ਐਨਕਾਂ ਚ ਲੈਂਸ ਹੁੰਦਾ ਲੈਂਸ ਦੇ ਮੂਹਰੇ ਇੱਕ ਹੋਰ ਲੈਂਸ ਹੁੰਦਾ ਜਿਹਨੂੰ ਕੈਮਰੇ ਦਾ ਲੈਂਸ ਕਹਿੰਦੇ ਆ ਠੀਕ ਆ ਉਹਦਾ ਆਈ ਪੀਸ ਹੋਰ ਆ ਕੰਟੈਕਟ ਹੋਰ ਉਹਦਾ ਜ਼ੂਮ ਹੋਰ ਹੈ ਉਹ ਕਰਦੇ ਕਰਾਉਂਦੇ ਜਿਹੜਾ ਜ਼ੂਮ ਹੈ ਨਾ ਇਤਨਾ ਕੰਮ ਖਰਾਬ ਕਰਤਾ ਹੈ ਕਿ ਬੜਾ ਕਲੋਜ਼ ਅਪ ਜਾ ਕਿਸੇ ਨੇ ਲੈ ਲਿਆ ਤੇ ਇਹ ਬੰਦਾ ਘੀਟੇ ਘੀਟੇ ਜੇ ਕਰਦਾ ਉਹਦੇ ਚ ਆ ਗਿਆ ਤੇ ਉਹ ਕਹਿੰਦੇ ਵੀ ਭਾਈ ਤੁਹਾਡੀਆਂ ਤਾਂ 8 ਵੋਟਾਂ ਹੋ ਗਈਆਂ ਰੱਦ 20 ਚੋਂ ਤੁਸੀਂ ਆ ਗਏ 12 ਤੇ ਬੀਜੇਪੀ ਦੇ ਬੰਦੇ ਆ ਗਏ 16 ਤੇ ਭਾਈ ਸਰਕਾਰ ਤੋਂ ਅਬ ਬੀਜੇਪੀ ਕੇ ਬੰਦੇ ਕੀ ਹੋ ਗਈ ਯਾਨੀ ਮੇਅਰਸ਼ਿਪ ਇਹਨਾਂ ਨੂੰ ਜਾਊਗੀ ਠੀਕ ਹੈ ਜੀ ਹੁਣ ਇਹ ਮਾਮਲਾ ਹੋਇਆ ਤਾਂ ਕੁਲਦੀਪ ਕੁਮਾਰ ਜਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਮੇਅਰ ਦਾ ਕੈਂਡੀਡੇਟ ਸੀਗਾ 8 ਵੋਟਾਂ ਕੱਟੀਆਂ ਗਈਆਂ ਉਹ ਤਾਂ ਭਾਈ ਕੁਰਬਲ ਕੁਰਬਲ ਹੋ ਗਈ ਤੇ ਉਹਨਾਂ ਨੇ ਕਿਹਾ ਵੀ ਇਸ ਤਾਂ ਵੱਜਦੇ ਕੋਰਟ ਚ ਤੇ ਪਹਿਲਾਂ ਹਾਈ ਕੋਰਟ ਗਏ ਤੇ ਹਾਈ ਕੋਰਟ ਦੇ ਆਰਡਰ ਦੇ ਵਿੱਚ ਵੀ ਕਿਤੇ ਮਾੜੀ ਮੋਟੀ ਜੀ ਗੱਲਬਾਤ ਰਹਿ ਗਈ ਸੀ ਤੇ ਫਿਰ ਉਹ ਸੁਪਰੀਮ ਕੋਰਟ ਚਲੇ ਗਏ ਹੁਣ ਸੁਪਰੀਮ ਕੋਰਟ ਦੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਦਿਲਚਸਪ ਨੇ ਟਰਮਿੰਗ ਦੀ ਐਲੈਜਡ ਡਿਫੇਸਿੰਗ ਆਫ ਬੈਲਟ ਪੇਪਰਸ ਇਨ ਚੰਡੀਗੜ੍ਹ ਮੇਅਰੋਲ ਪੋਲਸ ਬਾਈ ਰਿਟਰਨਿੰਗ ਆਫੀਸਰ ਐਜ਼ ਦਾ ਮਰਡਰ ਆਫ ਡੈਮੋਕਰੇਸੀ ਦਾ ਸੁਪਰੀਮ ਕੋਰਟ ਔਨ ਮੰਡੇ ਆਸਕਡ ਹਿਮ ਟੂ ਅਪੀਅਰ ਬਿਫੋਰ ਇਟ ਔਨ ਫੈਬਰੁਅਰੀ 19th ਟੂ ਐਕਸਪਲੇਨ ਹਿਸ ਕੰਡਕਟ ਹੁਣ ਉਹਨੂੰ ਤਾਂ ਭਾਈ ਰਿਟਰਨਿੰਗ ਅਫਸਰ ਨੂੰ ਕਹਿਤਾ ਕਿ ਆ ਮੇਰੇ ਮਸੀਹ ਉਹਦੇ ਪਿੱਛੇ ਪੈਂਦਾ ਤੇ ਅਖਬਾਰਾਂ ਨੇ ਉਹਦੇ ਉਹਨੂੰ ਮਸੀਹਾ ਲਿਖਤਾ ਸੀ ਮਸੀਹ ਦੇ ਪਿੱਛੇ ਕੰਨਾ ਪਾ ਕੇ ਮਸੀਹਾ ਬਣਾਤਾ ਸੀ ਕਿ ਭਾਈ ਇਹ ਰਿਟਰਨਿੰਗ ਆਫੀਸਰ ਆ ਜਿਹੜਾ ਇਹ ਤਾਂ ਬੀਜੇਪੀ ਲਈ ਮਸੀਹਾ ਬਣ ਕੇ ਆਇਆ ਠੀਕ ਹੈ ਜੀ ਹੁਣ ਆਪਾਂ ਇਹਦੇ ਤੱਕ ਆਉਂਦੇ ਹਾਂ ਇਹਨੂੰ ਤਾਂ ਕਹਿੰਦਾ ਵੀ 19 ਫਰਵਰੀ ਨੂੰ ਅਦਾਲਤ ਮੂਹਰੇ ਪੇਸ਼ ਹੋ ਤੇ ਆਪਣੀ ਸਫਾਈ ਚ ਦੱਸ ਕੀ ਦੱਸਣਾ ਜਿਹੜਾ ਉਨ੍ਹਾਂ ਵੱਲੋਂ ਤੁਸ਼ਾਰ ਮਹਿਤਾ ਸੋਲਿਸਿਟਰ ਜਨਰਲ ਪੇਸ਼ ਹੋਇਆ ਸਰਕਾਰੀ ਵਕੀਲ ਉਹਨੂੰ ਸੁਪਰੀਮ ਕੋਰਟ ਦੇ ਜਸਟਿਸ ਨੇ ਚੀਫ ਜਸਟਿਸ ਆਫ ਇੰਡੀਆ ਡੀ ਵਾਈ ਚੰਦਰਚੂੜ ਉਹਨਾਂ ਦੀ ਅਗਵਾਈ ਵਿਚ ਜਿਹੜੀ ਬੈਂਚ ਨੇ ਫੈਸਲਾ ਦਿੱਤਾ ਪੀਠ ਕਹਿੰਦੇ ਆ ਜਿਹਨੂੰ ਉਹ ਉਦੋਂ ਆਬਜ਼ਰਵੇਸ਼ਨ ਦੇ ਰਹੇ ਨੇ ਕੋਰਟ ਦੇ ਵਿਚ ਉਹ ਕਹਿੰਦੇ ਪਲੀਜ਼ ਟੈਲ ਯੋਰ ਇਕ ਮਿੰਟ ਜੀ ਕੋਈ ਮਸਾਜ ਆਈ ਗਵਾਹਕਾਂ ਨੂੰ ਡਿਸਟਰਬ ਨਾ ਹੋਈ ਜਾਏ ਸਪਾਈ ਕੈਮਰਾ ਕੀਤਾ ਨਹੀਂ ਨਹੀਂ ਭਾਜੀ ਸਪਾਈ ਕੈਮਰਾ ਨੀ ਨਾਰਮਲ ਕੈਮਰਾ ਹੀ ਸੀਗਾ ਉਹ ਵਿਚਾਰਾ ਸਪਾਈ ਵਾਂਗੂ ਕੰਮ ਦੇ ਗਿਆ ਸਪਾਹੀ ਕੈਮਰਾ ਨਹੀਂ ਸੀ ਉਹ ਮੈਂ ਦੱਸਦਾ ਹੁਣ ਕੋਰਟ ਨੇ ਕੀ ਟਿੱਪਣੀਆਂ ਕੀਤੀਆਂ ਬਹੁਤ ਸੋਹਣੀਆਂ ਨੇ ਹੁਣ ਡੀ ਵਾਈ ਚੰਦਰਚੂੜ ਹੋਰਾਂ ਨੇ ਫਿਰ ਉਹਨੂੰ ਬਚਾਅ ਪੱਖ ਦੇ ਵਕੀਲ ਨੂੰ ਐਡਰੈਸ ਕੀਤਾ ਕਹਿੰਦੇ ਪਲੀਜ਼ ਟੈਲ ਯੋਰ ਰਿਟਰਨਿੰਗ ਆਫੀਸਰ ਦੈਟ ਦੀ ਸੁਪਰੀਮ ਕੋਰਟ ਇਜ਼ ਵਾਚਿੰਗ ਓਵਰ ਹਿਮ ਆਪਣੇ ਜਾ ਕੇ ਚੋਣ ਅਧਿਕਾਰੀ ਨੂੰ ਦੱਸ ਦੋ ਕਿ ਸੁਪਰੀਮ ਕੋਰਟ ਦੀ ਅੱਖ ਉਹਦੇ ਉੱਤੇ ਆ ਠੀਕ ਹੈ ਜੀ ਵੀ ਵਿਲ ਨਾਟ ਅਲਾਉ ਡੈਮੋਕਰੇਸੀ ਟੂ ਬੀ ਮਰਡਰਡ ਲਾਈਕ ਦਿਸ ਅਸੀਂ ਭਾਰਤ ਵਿਚ ਜਮਹੂਰੀਅਤ ਲੋਕਤੰਤਰ ਨੂੰ ਇਸ ਤਰ੍ਹਾਂ ਕਤਲ ਕੀਤਾ ਜਾਂਦਾ ਬਰਦਾਸ਼ਤ ਨਹੀਂ ਕਰਾਂਗੇ ਦਾ ਓਨਲੀ ਥਿੰਗ ਦਾ ਗ੍ਰੇਟ ਸਟੇਬਲਾਈਜ਼ਿੰਗ ਫੋਰਸ ਇਨ ਦਾ ਕੰਟਰੀ ਇਜ਼ ਦੀ ਪਿਓਰਿਟੀ ਆਫ ਇਲੈਕਟੋਰਲ ਪ੍ਰੋਸੈਸ ਕਹਿੰਦੇ ਸਾਡੇ ਇਸ ਦੇਸ਼ ਨੂੰ ਜਿਹੜੀ ਸਥਿਰਤਾ ਪ੍ਰਦਾਨ ਕਰਦੀ ਆ ਉਹ ਹੈਗੀ ਆ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਦਾ ਸੈਂਕਟੀ ਆਫ ਐਂਡ ਪਿਓਰਿਟੀ ਆਫ ਦੀ ਇਲੈਕਟੋਰਲ ਪ੍ਰੋਸੈਸ ਜੇ ਤਾਂ ਉਹ ਸੈਂਕਟੀ ਰੱਖਦੇ ਆ ਉਹਦੇ ਚ ਪਿਓਰਿਟੀ ਹੈ ਫੇਰ ਕਹਿੰਦੇ ਇਹ ਲੋਕਤੰਤਰ ਸਥੂਲ ਰੂਪ ਦੇ ਵਿਚ ਬਚ ਸਕਦਾ ਤੇ ਨਹੀਂ ਤੇ ਫੇਰ ਇਹ ਕੰਮ ਠੀਕ ਨਹੀਂ ਹੈ ਵੀ ਆਰ ਸਿੰਪਲੀ ਅਪੋਲਡ ਬਾਈ ਵਟ ਹੈਜ਼ ਹੈਪਨ ਬੜਾ ਦੁੱਖ ਹੋਇਆ ਸਾਨੂੰ ਨਿਰਾਸ਼ਾ ਹੋਈ ਹੈ ਦੇਖ ਕੇ ਕਿ ਆਹ ਕੀ ਕੀਤਾ ਗਿਆ ਇਸ ਦਿਸ ਦਾ ਬਿਹੇਵੀਅਰ ਆਫ ਅ ਰਿਟਰਨਿੰਗ ਆਫੀਸਰ ਕਿ ਇਕ ਚੋਣ ਅਧਿਕਾਰੀ ਇਹੋ ਜਿਹੀ ਕਰਤੂਤ ਕਰੂਗਾ ਇਸ ਤਰ੍ਹਾਂ ਦੇ ਕਿਰਦਾਰ ਦਾ ਹੋਊਗਾ ਹੀ ਲੁਕਸ ਐਟ ਦਾ ਕੈਮਰਾ ਐਂਡ ਡਿਫੇਸਿਸ ਦੀ ਬੈਲਟ ਹੁਣ ਉਧਰੋਂ ਪੀਰ ਦੇ ਡੰਡੇ ਦਾ ਵੀ ਡਰ ਹੈ ਬਾਈ ਦੇ ਕੁੱਟਣਾ ਬਹੁਤ ਹੈ ਵੀ ਯਾਰ ਸਾਡਾ ਬੰਦਾ ਕਦੇ ਨਾ ਜਿੱਤਿਆ ਹੈ ਤੈਨੂੰ ਕੁਆਲੀਫਾਈਡ ਹੋਵੇ ਨਾ ਹੋਵੇ ਇਹਦੀ ਵੀ ਇੱਕ ਬੜੀ ਦਿਲਚਸਪ ਕਥਾ ਹੈ ਕਿ ਇਹ ਬੰਦਾ ਆਇਆ ਕਿਵੇਂ ਕਿਵੇਂ ਹੈ ਬੀਜੇਪੀ ਦੇ ਵਿਚ ਪਰ ਇੱਥੇ ਪਹਿਲੀ ਗੱਲ ਰੱਖ ਲੈਂਦੇ ਹਾਂ ਕਿ ਇਹ ਕੈਮਰੇ ਨੂੰ ਦੇਖ ਵੀ ਰਿਹਾ ਇਹ ਕੈਮਰੇ ਨੂੰ ਵੀ ਦੇਖ ਰਿਹਾ ਔਰ ਇਹਨੂੰ ਪਤਾ ਵੀ ਲੱਗ ਰਿਹਾ ਕਿ ਭਾਈ ਯਾਰ ਜਿਹੜਾ ਮੈਂ ਕੰਮ ਕਰਨ ਲੱਗਿਆ ਹੈ ਤਾਂ ਗਲਤ ਪਰ ਜਾਨ ਇਹਦੀ ਸ਼ਾਇਦ ਏਡੀ ਕੁ ਕੜਿੱਕੀ ਚ ਆਈ ਸੀ ਵੀ ਜਦੋਂ ਪਤਾ ਹੀ ਲੱਗ ਗਿਆ ਵੀ ਯਾਰ ਕੈਮਰੇ ਮੂਹਰੇ ਤੂੰ ਆਏਗਾ ਫਸ ਜੇਗਾ ਸਬੂਤ ਬਣ ਜਾਣਗੇ ਪਰ ਇਹ ਫੇਰ ਵੀ ਉਸ ਗੱਲ ਨੂੰ ਕਰਨ ਤੋਂ ਨਹੀਂ ਹਟਿਆ ਠੀਕ ਹੈ ਜੀ ਉਹਦੇ ਤੇ ਦਬਾਅ ਹੋਊਗਾ ਫਿਰ ਕੋਈ ਤਾਂ ਹੀ ਨਹੀਂ ਹਟਿਆ ਹੋਣਾ ਨਾ ਹੁਣ ਆਪਾਂ ਦਬਾਅ ਦੀ ਕਿਸਮ ਵੀ ਆਪਾਂ ਦੇਖਦੇ ਹਾਂ ਕਿ ਕਿਹੋ ਜਿਹਾ ਤੇ ਕਿਸ ਕਿਸਮ ਦਾ ਦਬਾਅ ਇਹਦੇ ਤੇ ਆਇਆ ਹੋਊਗਾ ਹੀ ਲੁਕਸ ਐਟ ਦਾ ਕੈਮਰਾ ਐਂਡ ਡਿਫੇਸਿਸ ਦੀ ਬੈਲਟ ਓਬਵੀਅਸਲੀ ਵੇਅਰ ਦੇਰ ਇਜ਼ ਅ ਕ੍ਰਾਸ ਐਟ ਦਾ ਬਾਟਮ ਹੀ ਜਸਟ ਕੀਪਸ ਇਟ ਇਨ ਟੂ ਦ ਟ੍ਰੇ ਐਨ ਉੱਥੇ ਜਿੱਥੇ ਕਹਿੰਦੇ ਨਿਸ਼ਾਨ ਲੱਗਿਆ ਵੋਟ ਪੈਣ ਦਾ ਉੱਥੇ ਜਾ ਕੇ ਇਹ ਕੀ ਚਾਵੀ ਚਾ ਕਰਦਾ ਤੇ ਫਿਰ ਉਹਨੂੰ ਚੱਕ ਕੇ ਟ੍ਰੇ ਚ ਧਰ ਦਿੰਦਾ ਬੈਲਟ ਪੇਪਰ ਨੂੰ ਦ ਮੋਮੈਂਟ ਦੇਰ ਇਜ਼ ਅ ਕ੍ਰਾਸ ਐਟ ਦ ਟਾਪ ਦ ਮੈਨ ਡਿਫੇਸਿਸ ਦੀ ਬੈਲਟ ਐਂਡ ਦੈਨ ਲੁਕਸ ਐਟ ਦੀ ਕੈਮਰਾ ਹੁਣ ਉਹਨੂੰ ਪਤਾ ਲੱਗ ਗਿਆ ਵੀ ਉੱਪਰ ਲਿਖਾਣਾ ਹੈ ਹੁਣ ਉਹ ਕਹਿੰਦੇ ਵੀ ਜਿੱਥੇ ਕਿਤੇ ਮੋਹਰ ਲੱਗੀ ਹੈ ਟਾਪ ਦੇ ਉੱਤੇ ਵਿਰੋਧੀ ਧਿਰ ਵਾਲਿਆਂ ਦਾ ਜਿਵੇਂ ਬੀਜੇਪੀ ਦਾ ਜਾਂ ਆਹ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦਾ ਜਿਹੜਾ ਸਾਂਝਾ ਕੈਂਡੀਡੇਟ ਹੈ ਉਹਦੇ ਉੱਪਰ ਸੀਗਾ ਟਾਪ ਦੇ ਉੱਤੇ ਉਹਦਾ ਨਾਂ ਹੋਣਾ ਉੱਥੇ ਉਹ ਮੋਹਰ ਲੱਗਣੀ ਸੀ ਉਹਦੇ ਪੱਖ ਦੀ ਹੁਣ ਜਦੋਂ ਦੇਖਿਆ ਵੀ ਜਿਹੜੇ ਵੀ ਕਾਗਜ਼ ਉੱਤੇ ਕਹਿੰਦੇ ਉਹਨੂੰ ਐਂ ਉੱਪਰ ਦੇਖਦਾ ਵੀ ਉਹ ਨਿਸ਼ਾਨ ਤਾਂ ਪੁੱਠੇ ਪਾਸੇ ਲੱਗ ਗਿਆ ਹੇਠਾਂ ਕੀ ਚਾਬੀ ਚਾ ਫਿਰ ਦੇਖਿਆ ਨਿਸ਼ਾਨ ਹੇਠਾਂ ਉਹ ਚੱਕ ਕੇ ਸਹੀ ਧਰਤਾ ਜਿਹਦੇ ਵਿੱਚ ਨਿਸ਼ਾਨ ਉੱਪਰ ਲੱਗਿਆ ਦਿਖਦਾ ਉਹਦੀ ਬਾਡੀ ਲੈਂਗੁਏਜ ਕੈਮਰਾ ਆਈ ਕੰਟੈਕਟ ਉਹ ਵਾਰ ਵਾਰ ਕੈਮਰੇ ਵੱਲ ਵੀ ਦੇਖਦਾ ਵੀ ਕੈਮਰਾ ਤੂੰ ਮੇਰੇ ਕੋਲ ਕਾਹੇ ਦੇਖਿਆ ਜਾਂਦਾ ਤੂੰ ਆਪਣਾ ਕੰਮ ਕਰ ਉਹ ਕਹਿੰਦਾ ਭਾਈ ਮੇਰਾ ਕੰਮ ਤੇਰੇ ਤੇ ਹੀ ਅੱਖ ਰੱਖਣਾ ਹੁਣ ਕੈਮਰੇ ਤੇ ਵੀ ਗੁੱਸਾ ਆ ਰਿਹਾ ਮੈਨੂੰ ਤਾਂ ਬਹੁਤ ਗੁੱਸਾ ਆਉਂਦਾ ਵੀ ਯਾਰ ਇੰਨੀ ਵੀ ਹਜੇ ਤੱਕ ਦੇਸ਼ ਦੇ ਵਿੱਚ ਕਾ ਫਾਇਦਾ ਇਸ ਪਾਵਰ ਕਾ ਫਾਇਦਾ ਥੋੜਾ ਕੈਮਰਾ ਹੀ ਬਲਰਵਾ ਕਰ ਲੇਤੇ ਭਈਆ ਜੇ ਕਿਤੇ ਸੁੱਖ ਨਾਲ ਦੇਵਨੇਤ ਦੀ ਨੀਤੀ ਚੰਗੀ ਹੁੰਦੀ ਆ ਕੈਮਰੇ ਦਾ ਡੀ ਫੋਕਸ ਹੋ ਜਾਂਦਾ ਤੇ ਜਿਹੜਾ ਡੀ ਫੇਸ ਮੈਂ ਕੀਤਾ ਉਹ ਡੀ ਫੋਕਸਡ ਕੈਮਰਾ ਰਿਕਾਰਡਿੰਗ ਦੇ ਵਿੱਚ ਡਿਟੇਰੀਓਰੇਟ ਹੋ ਜਾਂਦਾ ਤੇ ਅਦਾਲਤ ਨੂੰ ਇਸ ਤਰ੍ਹਾਂ ਦਾ ਡੈਮੇਜਿੰਗ ਤਿੰਨੇ ਚਾਰੇ ਡੀ ਇਕੱਠੇ ਹੋ ਗਏ ਨਾ ਡੈਮੇਜਿੰਗ ਵਰਡਿਕਟ ਨਾ ਦੇਣਾ ਪੈਂਦਾ ਇਹਦੇ ਵਿੱਚ ਡੀ ਅਖੀਰ ਤੇ ਆ ਗਿਆ ਹਨਾ ਜੀ ਵਰਡਿਕਟ ਤੀਜੇ ਨੰਬਰ ਤੇ ਆ ਗਿਆ ਸੋ ਕੋਈ ਗੱਲ ਨੀ ਕਰਦੇ ਆ ਜੀ ਅੱਗੇ ਇਹਨਾਂ ਦੀ ਕਾਊਂਟਿੰਗ ਚ ਹੋਰ ਸਵਾਦ ਲੈ ਲਓ ਥੋੜਾ ਜਿਹਾ ਕੈਮਰੇ ਵੱਲ ਝਾਕ ਝਾਕ ਕੇ ਕਹਿੰਦੇ ਸਾਰੀ ਕਾਰਵਾਈ ਪਾਈ ਹੈ ਦ ਰਿਟਰਨਿੰਗ ਆਫਿਸਰ ਸ਼ੈਲ ਰਿਮੇਨ ਪ੍ਰੈਜੈਂਟ ਬਿਫੋਰ ਦਿਸ ਕੋਰਟ ਔਨ ਦ ਨੈਕਸਟ ਡੇਟ ਆਫ ਲਿਸਨਿੰਗ ਟੂ ਐਕਸਪਲੇਨ ਹਿਸ ਕੰਡਕਟ ਐਜ਼ ਇਟ ਅਪੀਅਰਸ ਇਨ ਦ ਵੀਡੀਓ ਕਹਿੰਦੇ ਅਗਲੀ ਵਾਰ ਉਹ ਪੇਸ਼ੀ ਤੇ ਆਊਗਾ ਉੱਥੇ ਹੀ ਖੜਾ ਰਹੂਗਾ ਸਾਰੀ ਵੀਡੀਓ ਦੇਖੀ ਜਾਊਗੀ ਹਰ ਪਲ ਦੇ ਉੱਤੇ ਉਹ ਤੋਂ ਪੁੱਛਿਆ ਜਾਊਗਾ ਵੀ ਆਹ ਗੱਲਾਂ ਕਰਦਿਆਂ ਹੋਇਆਂ ਤੂੰ ਕੀ ਕਰ ਰਿਹਾ ਸੀ ਤੇ ਕੀ ਸੋਚ ਰਿਹਾ ਸੀ ਇਸ਼ੂਇੰਗ ਦੀ ਨੋਟਿਸ ਕਰਤਾ ਹੁਣ ਇਹਦੇ ਵਿੱਚ ਕੀ ਹੋਇਆ ਕਿ ਐਚ ਸੀ ਫੇਲਡ ਹਾਈ ਕੋਰਟ ਫੇਲਡ ਟੂ ਪਾਸ ਏ ਪੀ ਟੀ ਇੰਟੈਰਮ ਆਰਡਰ ਦੀ ਸੀ ਜੀ ਆਈ ਬੈਂਚ ਫਾਲਟਡ ਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਫੋਰ ਨਾਟ ਟੇਕਿੰਗ ਇਮੀਡੀਏਟ ਰੈਮੀਡੀਅਲ ਮੈਜਰਸ ਕਹਿੰਦੇ ਪਹਿਲਾਂ ਤਾਂ ਇਹਨਾਂ ਨੇ ਆਹ ਸੁਪਰੀਮ ਕੋਰਟ ਨੇ ਕਿਹਾ ਵੀ ਅਗਲੀ ਕੋਈ ਮੀਟਿੰਗ ਨਹੀਂ ਹੋਣੀ ਜਿਹੜੀ 7 ਤਰੀਕ ਨੂੰ ਹੋਣੀ ਹੈ ਸਭ ਕੁਝ ਕਰੋ ਬੰਦ ਪਹਿਲਾਂ ਇਹਦਾ ਜਵਾਬ ਦਿਓ ਹਾਈ ਕੋਰਟ ਨੂੰ ਵੀ ਉਨ੍ਹਾਂ ਨੇ ਖਿੱਚਿਆ ਸੁਪਰੀਮ ਕੋਰਟ ਨੇ ਵੀ ਤੁਸੀਂ ਜਦੋਂ ਤੁਹਾਡੇ ਕੋਲ ਇਹੀ ਜੀ ਪਟੀਸ਼ਨ ਆਈ ਹੈ ਪਹਿਲਾਂ ਤਾਂ ਫੌਰੀ ਤੌਰ ਤੇ ਕੰਮਕਾਜ ਰੋਕਦੇ ਤੁਸੀਂ ਫਿਰ ਉਨ੍ਹਾਂ ਤੋਂ ਜੋ ਸਬੂਤ ਚਾਹੀਦੇ ਸੀ ਉਹ ਮੰਗਾਉਂਦੇ ਹੁਣ ਹਾਈ ਕੋਰਟ ਪਤਾ ਨਹੀਂ ਵਿਚਾਰੀ ਕਿਹੜੇ ਕੰਮ ਚ ਹਾਈ ਕੋਰਟ ਹੀ ਰਹਿ ਗਈ ਸੁਪਰੀਮ ਨਾ ਬਣ ਸਕੀ ਸੋ ਪ੍ਰਾਈਮਾ ਫੇਸਾਈ ਵੀ ਆਰ ਆਫ ਦ ਵਿਊ ਦੈਟ ਐਨ ਐਪਰੋਪ੍ਰੀਏਟ ਇੰਟੈਰਿਮ ਆਰਡਰ ਵਾਜ ਵਾਰੰਟਡ ਕਹਿੰਦੇ ਸਾਨੂੰ ਦੇਖਦਿਆਂ ਹੋਇਆਂ ਪ੍ਰਤੱਖ ਤੌਰ ਤੇ ਪਹਿਲੀ ਨਜ਼ਰੇ ਮੁੱਢਲੀ ਨਜ਼ਰੇ ਨਜ਼ਰ ਆਉਂਦਾ ਹੈ ਕਿ ਬਿਲਕੁਲ ਇੱਕ ਐਪਰੋਪ੍ਰੀਏਟ ਇੰਟੈਰਿਮ ਅੰਤਰਿਮ ਹੁਕਮ ਜਾਰੀ ਕਰ ਦਿੱਤਾ ਜਾਣਾ ਚਾਹੀਦਾ ਸੀਗਾ ਉਹ ਮੌਕੇ ਦੇ ਅਨੁਸਾਰ ਬਣਦਾ ਸੀ ਜਾਰੀ ਕੀਤੇ ਜਾਣਾ ਜਿਹੜਾ ਨਹੀਂ ਕੀਤਾ ਗਿਆ ਐਚ ਸੀ ਫੇਲਡ ਟੂ ਪੈਸ ਟੂ ਪ੍ਰੋਟੈਕਟ ਦੀ ਪਿਓਰਿਟੀ ਆਫ ਦੀ ਇਲੈਕਟੋਰਲ ਪ੍ਰੋਸੈਸ ਤੇ ਸੁਪਰੀਮ ਕੋਰਟ ਨੇ ਭਾਰਤ ਦੀ ਹਾਈ ਕੋਰਟ ਯਾਨੀ ਉੱਚ ਅਦਾਲਤ ਦੇ ਉੱਤੇ ਵੀ ਇਹ ਸਵਾਲੀਆ ਨਿਸ਼ਾਨ ਵੀ ਲਾਇਆ ਤੇ ਨਾਲੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੀ ਵੀ ਜ਼ਿੰਮੇਦਾਰੀ ਬਣਦੀ ਸੀ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਦੀ ਬਹਾਲੀ ਲਈ ਪਰ ਤੁਸੀਂ ਉਹ ਕੰਮ ਨਹੀਂ ਕੀਤਾ ਤੁਸੀਂ ਫੇਲ ਹੋ ਗਏ ਹੋ ਹੁਣ ਪੋਲ ਰੈਕਰਡ ਟੂ ਬੀ ਪਲੇਸਡ ਇਨ ਹਾਈ ਕੋਰਟ ਕਸਟਡੀ ਹੁਣ ਉਹ ਕਹਿੰਦੇ ਹਾਈ ਕੋਰਟ ਸਾਰਾ ਚੋਣ ਪ੍ਰਕਿਰਿਆ ਦਾ ਜੋ ਮਸਾਉਂਦਾ ਪਿਆ ਡਾਕੂਮੈਂਟਸ ਉਹ ਫਟਾਫਟ ਆਪਣੀ ਕਸਟਡੀ ਵਿਚ ਲਵੇ ਤੇ ਫਿਰ ਅਗਾਂਹ ਇਹਦਾ ਹੁਕਮ ਚਲਾਵਾਂਗੇ ਇਟ ਇਜ਼ ਓਬਵੀਅਸ ਦੈਟ ਦੀ ਆਰ ਓ ਹੈਜ਼ ਡੀ ਫੇਸ ਦੀ ਵੈਲਿਡ ਪੇਪਰ ਚਲੋ ਜੀ ਇਹ ਤੇ ਆਪਣੀ ਸਾਰੀ ਗੱਲਬਾਤ ਹੋ ਗਈ ਸੀ ਤਨਿਕ ਜਰਾ ਅਭੀ ਬੈਠੇ ਹੈ ਤੋ ਥੋੜਾ ਇਨਕਾ ਜ਼ਿਕਰ ਕਰ ਹੀ ਲੇਤੇ ਹੈ ਕਿੱਧਰ ਗਿਆ ਸਾਡਾ ਮੇਰਾ ਭਰਾ ਬੜਾ ਪਿਆਰਾ ਪਿਆਰਾ ਆਰ ਓ ਜੀ ਇਧਰ ਆ ਜਾਓ ਇੱਕ ਤਾਂ ਆਰ ਓ ਨਾ ਰਿਵਰਸ ਓਸਮੋਸਿਸ ਸਿਸਟਮ ਵੀ ਇਹਦੇ ਨਾਲ ਪਾਣੀ ਭਾਰਤ ਚ ਸਾਫ਼ ਕਰਕੇ ਪੀਂਦਾ ਟੂਟੀਆਂ ਦਾ ਪਰ ਇਹ ਆਰ ਓ ਹੋਰ ਹੈ ਜੀ ਹੁਣ ਇਹਦੇ ਵਿੱਚ ਅਨਿਲ ਮਸੀਹ ਜੀ ਆ ਜਿਹੜੇ ਇਹਨਾਂ ਬਾਰੇ ਦੱਸਿਆ ਕਹਿੰਦੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਕਰਾਉਣ ਵਾਲਾ ਰਿਟਰਨਿੰਗ ਆਫਿਸਰ 53 ਸਾਲਾ ਅਨਿਲ ਮਸੀਹ 2015 ਤੋਂ ਭਾਜਪਾ ਦਾ ਮੈਂਬਰ ਰਿਹਾ ਸਾਰੇ ਪਾਰਟੀ ਇਵੈਂਟਸ ਵਿਚ ਘੱਟ ਗਿਣਤੀ ਵਿੰਗ ਦੀ ਨੁਮਾਇੰਦਗੀ ਕਰਦਾ ਹੁੰਦਾ ਸੀ ਉਸ ਦੇ ਸਮਰਪਣ ਨੂੰ ਦੇਖਦਿਆਂ ਪਾਰਟੀ ਨੇ ਉਸ ਨੂੰ ਅਕਤੂਬਰ 2022 ਵਿਚ ਨਗਰ ਨਿਗਮ ਦੇ ਵਿਚ ਕੌਂਸਲਰ ਨਾਮਜ਼ਦ ਕਰ ਦਿੱਤਾ 2021 ਵਿਚ ਉਸ ਨੂੰ ਭਾਜਪਾ ਘੱਟ ਗਿਣਤੀ ਲਓ ਜੀ ਦੇਖੋ ਬੰਦਾ ਹੈ ਕਿਤੇ ਕਿੰਨਾ ਨਿਰਪੱਖ ਬੰਦਾ ਮੋਰਚਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ ਉਹਦਾ ਵਿਵਾਦਾਂ ਦੇ ਨਾਲ ਰਿਸ਼ਤਾ ਨਵਾਂ ਨਹੀਂ ਹੈ 2018 ਵਿਚ ਚਰਚ ਆਫ ਨਾਰਥ ਇੰਡੀਆ ਨੇ ਸਾਰੀਆਂ ਚਰਚ ਸਰਗਰਮੀਆਂ ਵਿਚ ਇਸ ਕਰਕੇ ਸ਼ਾਮਲ ਹੋਣ ਰੋਕ ਦਿੱਤਾ ਸੀ ਕਿ ਉਸ ਨੇ ਇਕ ਕਮੇਟੀ ਮੀਟਿੰਗ ਵਿਚ ਗਲਤ ਭਾਸ਼ਾ ਵਰਤੀ ਧਰਮ ਵਿਰੁੱਧ ਗੱਲਾਂ ਕੀਤੀਆਂ ਸਨ 2 ਸਾਲਾਂ ਬਾਅਦ ਬਿਸ਼ਪ ਡੈਨਜ਼ੈਲ ਨੇ ਉਸ ਨੂੰ ਬਹਾਲ ਕਰ ਦਿੱਤਾ ਉਹਨੇ ਸੈਕਟਰ ਚੰਡੀਗੜ੍ਹ ਦੇ DAV ਕਾਲਜ ਦੇ ਸੈਕਟਰ 10 ਤੋਂ ਗ੍ਰੈਜੂਏਸ਼ਨ ਕੀਤੀ ਹੈ ਉਹਦੀ ਪਤਨੀ ਸੈਕਟਰ 12 ਦੇ ਪੰਜਾਬ ਇੰਜੀਨੀਅਰਿੰਗ ਗਰਲਜ਼ ਹੋਸਟਲ ਵਿਚ ਕੰਮ ਕਰਦੀ ਹੈ ਪਰਿਵਾਰ ਉਥੇ ਰਹਿੰਦਾ ਮਸੀਹ ਨੇ ਪਹਿਲਾਂ ਪ੍ਰਾਈਵੇਟ ਫਰਮਾਂ ਵਿਚ ਕੰਮ ਕੀਤਾ ਪਰ ਪਿਛਲੇ ਕਈ ਸਾਲਾਂ ਤੋਂ ਇਸ ਕਰਕੇ ਨੌਕਰੀ ਨਹੀਂ ਕੀਤੀ ਕਿਉਂਕਿ ਉਹ ਸਿਆਸਤ ਵਿਚ ਮਸਰੂਫ ਹੋ ਗਿਆ ਤੇ ਵਾਈ ਦੀ ਇਕ ਗੱਲ ਹੈ ਸਿਆਸਤ ਦੇ ਚਰਚੇ DY ਚੰਦਰ ਚੂੜ ਦੀ ਅਦਾਲਤ ਤੱਕ ਜਾ ਪਹੁੰਚੇ ਨੇ ਨਾਮ ਬਹੁਤ ਕਮਾਇਆ ਹੈ ਬਾਕੀ ਡੈਮੋਕਰੇਸੀ ਦਾ ਕੀ ਬਣੂਗਾ ਜੀ 19 ਫਰਵਰੀ ਤੱਕ ਇੰਤਜ਼ਾਰ ਕਰੋ ਭਾਰਤ ਤੋਂ ਇਹ ਖਬਰ ਸੀ ਇਹਨੂੰ ਕੀ ਕਹਿਣਾ ਚਾਹੀਦਾ ਜਾਨ ਬਚਾਉਣ ਲਈ ਮੈਂ ਕਹਿ ਦਿੰਦਾ ਖਬਰ ਕਾਫੀ ਦਿਲਚਸਪ ਸੀ ਬ੍ਰੇਕ ਲੈਤੇ ਹੈ ਭਈਆ ਹੁਣ ਕੈਨੇਡੀਅਨ ਖਬਰਾਂ ਜੀ ਦੋ ਨੇ ਆਪਾਂ ਦੋਨਾਂ ਦੇ ਉੱਤੇ ਥੋੜੀ ਥੋੜੀ ਚਰਚਾ ਕਰ ਲਈਏ ਤੇ ਮੇਰਾ ਖਿਆਲ ਹੈ ਇਹਦੇ ਨਾਲ ਕੁਝ ਗੱਲਬਾਤ ਠੀਕ ਰਹਿ ਜਾਏਗੀ ਇੱਕ ਤਾਂ ਫੌਰੀ ਤੌਰ ਦੇ ਉੱਤੇ ਇਹ ਹੈ ਕਿ ਸੜਕੀ ਮਾਮਲਿਆਂ ਨੂੰ ਲੈ ਕੇ ਸੜਕੀ ਆਵਾਜਾਈ ਸੁਰੱਖਿਆ ਨੂੰ ਲੈ ਕੇ ਇੱਕ ਮੀਟਿੰਗ ਅੱਜ ਉਹਦੇ ਉੱਤੇ ਚਰਚਾ ਹੋਣੀ ਹੈ ਦੋ ਤਿੰਨ ਏਜੰਡਾ ਅੱਜ ਸਿਟੀ ਕੌਂਸਲ ਦੇ ਵਿਚ ਵਿਚਾਰੇ ਜਾਣੇ ਆ ਇੱਕ ਤਾਂ ਇਹ ਗੱਲ ਹੈ ਕਿ ਡੈਡੀਕੇਟਡ ਬੱਸ ਲੇਨਸ ਦੀ ਗੱਲ ਹੈ ਵਾਹ ਜੀ ਵਾਹ ਬਹੁਤ ਅੱਛੀ ਬਾਤ ਹੈ ਆਪਾਂ ਟਾਈਮ ਵੀ ਨਹੀਂ ਪੂਰਾ ਲਾਉਣਾ ਕਿਉਂਕਿ ਜ਼ਿਆਦਾ ਲੋਕਤੰਤਰ ਪ੍ਰਤੀ ਵਫ਼ਾਦਾਰ ਹੋ ਕੇ ਹਮੇ ਆਪਣੀ ਪੂੰਛ ਕੋ ਆਗ ਲਗਵਾਨੇ ਕਾ ਕੋਈ ਸਵਾਦ ਨਹੀਂ ਹੈ ਠੀਕ ਹੈ ਜੀ ਇਸਮੇ ਕੋਨੂੰ ਮਜ਼ਾ ਨਹੀਂ ਆਏਗਾ ਵੱਡੀ ਗੱਲ ਤਾਂ ਇਹ ਹੈ ਵੀ ਭਾਈ ਐਂ ਚੱਲਦੀ ਅੱਧ ਵਿਚਾਲੇ ਸੜਕ ਦੇ ਵਿਚੋਂ ਕੱਲੀਆਂ ਬੱਸਾਂ ਦੇ ਰਾਹ ਛੱਡ ਦੇਣ ਨਾਲ ਕੁਛ ਨਹੀਂ ਹੋਣਾ ਕਿਉਂਕਿ ਸੜਕ ਦੇ ਉੱਤੇ ਜਿਨ੍ਹਾਂ ਨੂੰ ਕਾਰਾਂ ਲਿਜਾਣ ਦੀ ਮਜਬੂਰੀ ਹੈ ਉਨ੍ਹਾਂ ਨੂੰ ਬੱਸਾਂ ਤੱਕ ਪਹੁੰਚਾਓਗੇ ਫੇਰ ਬੱਸ ਦੀ ਡੈਡੀਕੇਟਡ ਲੇਨ ਬਣਦੀ ਹੈ ਜੇ ਕਿਤੇ ਮੇਰੇ ਵਰਗੇ ਤੋਂ ਹਿਸਾਬ ਲੈਣਾ ਹੋਵੇ ਇਹ ਨਹੀਂ ਵੀ ਇਧਰੋਂ ਅੱਜ ਤੋਂ ਬਾਅਦ ਇਧਰ ਕਾਰ ਨਾ ਵੜੇ ਪਰ ਕਾਰਾਂ ਵਾਲੇ ਕਾਰਾਂ ਤੋਂ ਕਿਵੇਂ ਉਤਰਨ ਕਿਵੇਂ ਉਤਸ਼ਾਹਿਤ ਕੀਤਾ ਜਾਵੇ ਕਿ ਏਡੀਆਂ ਸੋਹਣੀਆਂ ਬੱਸਾਂ ਚ ਬੈਠੋ ਇਹ ਤੁਹਾਨੂੰ ਫੌਰੀ ਤੌਰ ਤੇ ਬਿਨਾਂ ਸਮਾਂ ਗਵਾਇਆ ਕਾਰ ਤੋਂ ਵੀ ਸੌਖਾ ਸਸਤਾ ਕਿਫਾਇਤੀ ਢੰਗ ਨਾਲ ਤੁਹਾਡੀ ਮੰਜ਼ਿਲ ਤੇ ਪਹੁੰਚਾ ਸਕਦੀਆਂ ਨੇ ਫੇਰ ਲੋਕਾਂ ਨੂੰ ਜ਼ਬਰਦਸਤੀ ਕਰਨ ਦੀ ਵੀ ਲੋੜ ਨਹੀਂ ਪੈਣੀ ਲੋਕ ਬੱਸਾਂ ਤੇ ਚੜਨਗੇ ਹੁਣ ਇਹਨਾਂ ਨੇ ਨਾ ਬੱਸਾਂ ਦੀ ਗਿਣਤੀ ਵਧਾਉਣੀ ਨਾ ਟਾਈਮ ਵਧਾਉਣਾ ਨਾ ਉਹਨਾਂ ਦੀ ਅਫੋਰਡੇਬਿਲਟੀ ਵਧਾਉਣੀ ਅਤੇ ਸਿੱਧਾ ਕਹਿ ਦਿੰਦਾ ਇਧਰ ਨਾ ਵੜਿਓ ਅੱਗੇ ਤੋਂ ਜੁਰਮਾਨਾ $200 ਇੱਥੋਂ ਝਾੜ ਲਓ ਆਹੀ ਗੱਲਬਾਤ ਬਣਨੀ ਆ ਮੈਂ ਹੈਗਾ ਜੀ ਨੈਗੇਟਿਵ ਬੰਦਾ ਸਿੱਧੀ ਜੀ ਗੱਲ ਆ ਇਹੀ ਕਹਿਣਾ ਤੁਸੀਂ ਅਖੀਰ ਚ ਪਰ ਕੱਲੀ ਡੈਡੀਕੇਟਡ ਬੱਸ ਲੇਨ ਇਜ਼ ਅ ਵੈਰੀ ਵੈਰੀ ਸਿਲੈਕਟਿਵ ਮੈਜ਼ਰ ਵੀ ਹੈਵ ਟੂ ਟੇਕ ਦੀ ਹੋਲਿਸਟਿਕ ਇੰਸੀਡੈਂਟ ਆਫ ਦੀ ਟ੍ਰੈਫਿਕ ਸਿਸਟਮ ਆਫ ਓਨਟੈਰੀਓ ਇਨ ਟੂ ਅਕਾਊਂਟ ਨਾਟ ਓਨਟੈਰੀਓ ਬਟ ਟੋਰਾਂਟੋ ਇਨ ਟੂ ਅਕਾਊਂਟ ਵੀ ਹੈਵ ਟੂ ਸਟੱਡੀ ਦੀ ਵਾਲਿਊਮ ਵੀ ਹੈਵ ਟੂ ਸਟੱਡੀ ਦਾ ਨੰਬਰ ਆਫ ਕਾਰਸ ਟਰੈਵਲਿੰਗ ਐਟ ਵਟ ਆਵਰਸ ਐਂਡ ਵਟ ਆਰ ਦਾ ਪਾਪੂਲਰ ਡੈਸਟੀਨੇਸ਼ਨ ਦੈਟ ਪੀਪਲ ਟਰੈਵਲ ਟੂ 401 ਕਿੰਨਾ ਆਉਂਦਾ ਆਹ ਕਿੰਨਾ ਆਉਂਦਾ ਮੇਰੇ ਭਰਾ ਸਿੱਧਾ ਚੱਕ ਕੇ ਕੂਚੀ ਸੜਕ ਦੇ ਉੱਤੇ 8 ਫੁੱਟ ਦੀ ਲਾ ਕੇ ਲੈਣ ਤੇ ਕਹਿ ਦੋ ਜਿਹੜਾ ਇਧਰ ਬਣਿਆ 100 ਦੇ ਦਾਂਗੇ ਜਿਹੜਾ ਉਧਰ ਬਣਿਆ 200 ਲੈ ਲਾਂਗੇ ਇਹ ਬਾਤੋਂ ਕਾ ਭਈਆ ਕੌਨੂੰ ਫਾਇਦਾ ਨਹੀਂ ਹੈ ਲੋਕ ਬਹੁਤ ਹੀ ਸਟਰੈਸ ਮੇ ਹੈ ਠੀਕ ਹੈ ਜੀ ਜੇ ਕਰਨਾ ਆ ਪਹਿਲਾਂ ਇੱਕ ਡੈਡੀਕੇਟਡ ਪਲਾਨ ਤਿਆਰ ਕਰੋ ਬੱਸ ਦੀਆਂ ਰੈਪਿਡ ਬੱਸ ਸਰਵਿਸ ਦੋ ਉਹਨੂੰ ਡਿਸਕਾਊਂਟ ਰੇਟ ਤੇ ਚਲਾਓ ਇੰਟਰੋਡਕਟਰੀ ਰੇਟ ਤੇ ਚਲਾਓ ਤਾਂ ਕਿ ਸੜਕਾਂ ਉੱਤੇ ਆਲਰੇਡੀ ਟ੍ਰੈਫਿਕ ਵਾਲਿਊਮ ਘੱਟ ਹੋਵੇ ਸੜਕਾਂ ਦੀ ਵੇਅਰ ਐਂਡ ਟੇਅਰ ਵੀ ਘਟੂਗੀ ਗੱਡੀਆਂ ਦੇ ਟਾਇਰ ਘਸਾਈ ਘਟੂਗੀ ਧੂੰਆਂ ਘਟੂਗਾ ਸੜਕਾਂ ਦੇ ਰੈੱਡ ਸਿਗਨਲ ਦੇ ਉੱਤੇ ਖੜੀਆਂ ਗੱਡੀਆਂ ਦੀ ਤਾਦਾਦ ਘਟੂਗੀ 50-50 ਕਾਰਾਂ ਦੀ ਬਜਾਏ ਇੱਕ ਬੱਸ ਖੜੀ ਹੋਊਗੀ ਫਿਰ ਲੋਕਾਂ ਦੀਆਂ ਕਾਰਾਂ ਇੰਸ਼ੋਰੈਂਸ ਘਟਣਗੀਆਂ ਲੋਕਾਂ ਦੀ ਕਾਰ ਮੇਨਟੇਨੈਂਸ ਘਟੂਗੀ ਕਾਰ ਦੇ ਵਿੱਚ ਸਟ੍ਰੈਸ ਘਟੂਗਾ ਗੱਡੀਆਂ ਨਾਲ ਗੱਡੀਆਂ ਵੱਜਣ ਦੇ ਮਾਮਲੇ ਘਟਣਗੇ ਪੁਲਿਸ ਨੂੰ ਉੱਥੇ ਜਾ ਕੇ ਤੇਲ ਨਹੀਂ ਫੂਕਣਾ ਪਊਗਾ ਫਿਰ ਇੱਕ ਕਰੇਨ ਨਹੀਂ ਭੇਜਣੀ ਪਊਗੀ ਕਰੀ ਚੱਲੋ ਗੱਲਾਂ ਮੈਂ ਦੱਸਾਂ ਕੱਲੀ ਕੂਚੀ ਚੱਕ ਕੇ ਜੇ ਸੜਕ ਤੇ ਲੀਕ ਮਾਰਨ ਚਲੇ ਗਏ ਸਵਾਏ ਲੋਕਾਂ ਦੀ ਪਰੇਸ਼ਾਨੀ ਵਧਾਉਣ ਤੋਂ ਇਹਦੇ ਵਿੱਚ ਹੋਰ ਕੁਛ ਨਹੀਂ ਨਿਕਲਣਾ ਬਾਕੀ ਜੋ ਲੋਕਾਂ ਨੇ ਅੱਛੀ ਅੱਛੀ ਬਾਤਾਂ ਕੀਆਂ ਇਹ ਮੈਂ ਦੱਸ ਦਿੰਦਾ। ਕਹਿੰਦੇ ਡੈਡੀਕੇਟਡ ਬੱਸ ਲੇਨਸ, ਟੋਬੋਗੈਨਸ ਐਂਡ ਟ੍ਰੈਫਿਕ ਕੈਮਰਾਜ਼ ਆਰ ਅਮੰਗ ਦਾ ਆਈਟਮਸ ਔਨ ਟੋਰਾਂਟੋਸ ਸਿਟੀ ਕੌਂਸਲ ਫੈਬਰੁਅਰੀ ਏਜੰਡਾ ਫਾਰ ਡਿਬੇਟ ਦਿਸ ਵੀਕ। ਇਸ ਵੀਕ ਹੋਣੀ ਹੈ ਟਿਊਜ਼ਡੇ, ਅੱਜ ਦੇ ਦਿਨ ਤਿੰਨ ਦਿਨ ਦਾ ਸੈਸ਼ਨ ਚੱਲਣਾ। ਸੋ ਇਹਦੇ ਵਿਚ ਡੈਡੀਕੇਟਡ ਬੱਸ ਰਾਊਟਸ ਦੇ ਉੱਤੇ ਗੱਲਬਾਤ ਹੈਗੀ ਆ। ਜਦੋਂ ਮੈਂ ਪੰਜਾਬੀ ਬੋਲੂ ਤਾਂ ਮੈਂ ਰੂਟ ਤੇ ਗੱਡੀ ਲਾ ਦੇਣੀ ਹੈ, ਜਦੋਂ ਅੰਗਰੇਜ਼ੀ ਬੋਲਦਿਆਂ ਕਹਿੰਦੇ ਰਾਊਟ ਕਿਹੜਾ ਪੈਂਦਾ, ਹਨਾ ਹੈ ਗੱਲ, ਚਲੋ ਕਹਿ ਦਿੰਦੇ ਆ। ਤੇ ਹੁਣ ਕਹਿੰਦੇ ਆ ਵੀ ਇਹ ਬੱਸ ਰੂਟ ਦੇ ਉੱਤੇ ਗੱਲ ਕੀਤੀ ਹੈ, ਹੁਣ ਹੋਊਗਾ ਕਿ ਸਮ ਦੇਅਰ ਕੁਡ ਬੀ ਸਮ ਰਿਲੀਫ ਫਾਰ ਟੋਰੋਂਟੋਰੀਅਨਸ ਫਰੋਮ ਸਲੋ ਬੱਸ ਟ੍ਰਿਪਸ ਇਫ ਕਾਉਂਸਲ ਵੋਟਸ ਮੂਵ ਅਹੈਡ। ਠੀਕ ਹੈ ਜੀ, ਤੇ ਇਨ ਪ੍ਰਿੰਸੀਪਲ ਇਹ ਗੱਲ ਕਰ ਦਿੰਦੇ ਆ। ਚਲੋ ਬਾਕੀ ਇਹ ਆ, ਹਾਂ ਇਕ ਕਹਿੰਦੇ ਆ ਜੀ ਟੀਟੀਸੀ ਦੀ ਡਫਰਿਨ ਬੱਸ ਰਾਊਟ ਦੇ ਬਾਰੇ ਇਕ ਮੋਰ ਮੌਕ ਗੋਲਡ ਅਵਾਰਡ ਇਨ ਜਨਵਰੀ ਦੇ ਵਿਚ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੇ ਘਟੀਆ ਸਰਵਿਸ, ਨਾਕਸ ਸਿਸਟਮ ਦੀ ਸਰਵਿਸ, ਜਿਹੜੀਆਂ ਬੇਕਾਰ ਸੇਵਾਵਾਂ ਨੇ ਉਨ੍ਹਾਂ ਦਾ ਅਧਿਐਨ ਕਰਦਿਆਂ ਕਿ ਸਭ ਤੋਂ ਰੱਦੀ ਸੇਵਾ ਕੀ ਹੈ। ਉਹ ਕਹਿੰਦੇ ਭਾਈ ਟੋਰਾਂਟੋ ਦੇ ਸਲੋਐਸਟ ਬੱਸ ਰੂਟ ਕੱਢੇ ਜਿਨ੍ਹਾਂ ਵਿਚ 10.6 ਕਿਲੋਮੀਟਰ ਪ੍ਰਤੀ ਘੰਟਾ ਦੀ ਔਸਤ ਸਪੀਡ ਨਿਕਲਦੀ ਹੈ ਜੇ ਤੁਸੀਂ ਟਰੈਵਲ ਕਰਦੇ ਹੋ। ਠੀਕ ਹੈ ਜੀ, ਤੇ ਉਹ ਜਦੋਂ ਸਪੀਡ ਕੱਢੀ ਆ ਤੇ ਫੇਰ ਉਹਦਾ ਹਿਸਾਬ ਲਾ ਕੇ ਇਨ੍ਹਾਂ ਨੇ ਦਸਿਆ ਕਿ ਭਾਈ ਬੱਸਾਂ ਦੀ ਔਸਤ ਸਪੀਡ ਤਾਂ ਘੱਟੋ ਘੱਟ 35-40 ਕਿਲੋਮੀਟਰ ਤੱਕ ਪਹੁੰਚੇ ਫੇਰ ਲੋਕ ਲੈਣਗੇ। ਬੱਸਾਂ ਇੰਨੀਆਂ ਸਲੋ ਨੇ, ਇੰਨੇ ਸਟਾਪ ਆਉਂਦੇ ਨੇ, ਟ੍ਰੈਫਿਕ ਚ ਫਸੀਆਂ ਰਹਿੰਦੀਆਂ ਨੇ ਕਿ ਬੱਸ ਚ ਸਫ਼ਰ ਕਰਨ ਦਾ ਮਤਲਬ ਇਹ ਆ ਕਿ ਤੁਸੀਂ 10 ਦੀ ਸਪੀਡ ਤੇ ਜਾ ਰਹੇ ਹੋ ਤੇ ਬੰਦਾ ਤੁਰਿਆ ਜਾਂਦਾ ਹੀ ਗਾਹਾਂ ਨਿਕਲ ਜਾਂਦਾ 5 ਵਾਲਾ, ਬ੍ਰਿਸਕ ਵਾਕਰ ਤਾਂ ਮੈਨੂੰ ਲੱਗਦਾ ਘੱਟ ਹੀ ਜਾਂਦਾ ਹੋਊਗਾ। ਸੋ ਰਬੀਨਾ ਸੁਬਦਾਰ ਨੇ ਜੀ ਇਹ 30 ਜਨਵਰੀ ਨੂੰ ਕੌਂਸਲ ਦੀ ਐਗਜ਼ੈਕਟਿਵ ਕਮੇਟੀ ਮੂਹਰੇ ਪੇਸ਼ ਹੋਏ ਸੀ, ਉਦੋਂ ਇਨ੍ਹਾਂ ਨੇ ਇਸ ਗੱਲ ਦਾ ਧਿਆਨ ਲਿਆ ਕੇ ਦਿੱਤਾ। ਤੇ ਟੋਬੋਗਨ ਉਹ ਹੁੰਦੇ ਆ ਜਿਹੜੇ ਆਪਾਂ ਸਲੈਜ ਦੀਆਂ ਲੈ ਕੇ ਤਿਲਕਦੇ ਫਿਰਦੇ ਆ ਪਹਾੜੀ ਢਲਾਣਾਂ ਤੋਂ, ਤੇ ਜਿੱਥੇ ਬਰਫ਼ ਪਈ ਹੋਵੇ ਉੱਥੇ ਕਹਿੰਦੇ ਥਾਂ ਥਾਂ ਬੋਰਡ ਲਾ ਤੇ ਤੁਸੀਂ ਵੀ ਇੱਥੇ ਕਿਤੇ 60 ਫੀਟ ਵੱਜੂਗੀ, ਵੀ ਇਹ ਢਲਾਣਾਂ ਨੂੰ ਸਹੀ ਕਰੋ ਤੇ ਲੋਕਾਂ ਨੂੰ ਕਹੋ ਕਿ ਅਹਿਤਿਆਤ ਨਾਲ ਤੁਸੀਂ ਥੋੜਾ ਜਿਹਾ ਫਨ ਫੁਨ ਕਰ ਸਕਦੇ ਹੋ, ਮਜ਼ਾ ਲਓ। ਇੱਕ ਜਣੇ ਨੇ ਤਾਂ ਇੱਥੇ ਇਹ ਵੀ ਕਹਿ ਦਿੱਤਾ, ਕਹਿੰਦੇ ਇਹੋ ਜਿਹੇ ਨੋਟਿਸ ਬੋਰਡ ਲਾ ਲਾ ਕੇ ਤਾਂ ਵੀ ਆਰ ਡਿਵੈਲਪਿੰਗ ਦੀ ਰੈਪੂਟੇਸ਼ਨ ਆਫ ਅਵਰ ਸਿਟੀ ਐਜ਼ ਅ ਨੋ ਫਨ ਸਿਟੀ। ਇੱਥੇ ਤਾਂ ਰਹਿਣ ਦਾ ਕੋਈ ਸਵਾਦ ਹੀ ਨਹੀਂ, ਬੜਾ ਬੋਰਿੰਗ ਤੇ ਡੱਲ ਸ਼ਹਿਰ ਹੈ ਤੇਰੇ ਵਾਲਾ। ਚਲ ਕੋਈ ਨਹੀਂ, ਤੇ ਇਹ ਗੱਲਬਾਤ ਬਣਦੀ ਹੈ ਜੀ। ਤੇ ਫਿਰ ਉਹਦੇ ਉੱਤੇ ਕਹਿੰਦੇ ਵੀ ਲੋਕਾਂ ਨੂੰ ਥੋੜੇ ਜਿਹੇ ਆਊਟਡੋਰ ਐਕਟੀਵਿਟੀਜ਼ ਚ ਇਨਵੋਲਵ ਕਰੋ ਤੇ ਹਰ ਜਗ੍ਹਾ ਉਨ੍ਹਾਂ ਦੀ ਰੋਕਥਾਮ। ਅੱਛਾ ਕਰ ਦਿੰਦਾ ਭਰਾਵਾ। ਹਾਂਜੀ ਕਹਿੰਦੇ ਜੀ ਖ਼ਬਰਾਂ ਤੁਸੀਂ ਜ਼ਿਆਦਾ ਬੋਲ ਕੇ ਤੇ ਬੰਦ ਕਰ ਦਿਓ। ਮੈਂ ਕਿਹਾ ਜੀ ਬੰਦ ਕਰ ਦਿੰਦੇ ਆ। ਤੇ ਕਹਿੰਦੇ ਜੀ ਆਪਣੇ ਬਾਰੇ ਜਾਣਕਾਰੀ ਦੇ ਦਿਓ। ਮੇਰੇ ਬਾਰੇ ਕੋਈ ਖਾਸ ਨਹੀਂ ਹੈ ਜੀ, ਜੇਕਰ ਰੇਡੀਓ ਸਿਗਨਲ ਚ ਪ੍ਰੋਬਲਮ ਹੋਵੇ ਤਾਂ ਤੁਸੀਂ ਟੈਲੀਫੋਨ ਜ਼ਰੀਏ 647-8724-4949 ਫੋਨ ਕਰਕੇ ਗੱਲਬਾਤ ਸੁਣ ਸਕਦੇ ਹੋ। ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜੈਂਟੇਟਿਵ ਨੇ 647-242-4746 6472-424746 ਤੇ ਸੰਪਰਕ ਕਰਕੇ ਤੁਸੀਂ ਇਨ੍ਹਾਂ ਨੂੰ ਇਸ਼ਤਿਹਾਰ ਦੇ ਸਕਦੇ ਹੋ। ਮੇਰੇ ਨਾਲ ਦਾ ਸਾਥੀ ਹੱਸਦਾ ਕਹਿੰਦਾ ਇਹ ਰਮਨ ਜੀ ਦੇ ਸੈੱਲ ਮੁੱਕਣ ਵਾਲੇ ਆ, ਜੇ ਸੈੱਲ ਪਵਾਉਣੇ ਆ ਇਹਦੇ ਵਿਚ ਤੇ ਥੋੜਾ ਜਿਹਾ ਵਧੀਆ ਬੋਲ ਲਿਆ ਕਰੂਗਾ, ਤੇ ਭਾਈ ਥੋੜਾ ਜਿਹਾ ਇਸ਼ਤਿਹਾਰ ਦੇਣ ਦੀ ਸੰਖਿਆ ਚ ਵਾਧਾ ਕਰ ਦਿਓ, ਸਾਨੂੰ ਆਰਥਿਕ ਸਹਾਇਤਾ ਪਹੁੰਚਾਓ, ਸਾਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਾਡੇ ਸ਼ੋਅ ਨੂੰ। ਆਵਾਜ਼ ਉੱਚੀ ਹੋ ਜਾਊਗੀ ਫਿਰ, ਠੀਕ ਹੈ ਬਾਈ ਜੀ। ਸੋ ਜੇ ਮੇਰੀ ਆਵਾਜ਼ ਉੱਚੀ ਕਰਾਉਣੀ ਹੈ ਤੇ ਸ਼ਾਜ਼ੀਆ ਮਲਿਕ ਸੇਲਜ਼ ਰੈਪ੍ਰੈਜੈਂਟੇਟਿਵ 6472-424-4746-647-242-4746 ਉਹਨਾਂ ਦਾ ਨੰਬਰ ਹੈ ਜੀ। ਬਾਕੀ ਕੋਈ ਨਹੀਂ, ਕਈ ਵਾਰ ਕੋਈ ਮਹਿਮਾਨ ਨਹੀਂ ਵੀ ਆਉਂਦਾ, ਖ਼ਬਰਾਂ ਆਪਣੀਆਂ ਕਿਤੇ ਨਹੀਂ ਗਈਆਂ, ਆਪਾਂ ਮੁੜ ਕੇ ਫੇਰ ਝੱਟ ਲਾ ਦਾਂਗੇ, ਨਹੀਂ ਫਿਰ ਮੈਂ 10 ਮਿੰਟ ਦਾ ਆਰਾਮ ਕਰੋ। ਤੁਸੀਂ ਬਹੁਤ ਜ਼ਰੂਰੀ ਹੈ ਤੁਹਾਡੇ ਕੰਨਾਂ ਨੂੰ ਆਰਾਮ, ਪਰ ਖ਼ਬਰਾਂ ਦੇ ਜ਼ਰੀਏ ਕੁਨਾਲ ਦੀ ਆਵਾਜ਼ ਚ ਸੁਣ ਕੇ ਦੇਖੋ ਕਿੱਦਾਂ ਦੀਆਂ ਲੱਗਦੀਆਂ। ਨਹੀਂ ਚੰਗੀਆਂ ਲੱਗੀਆਂ ਤਾਂ ਤੁਸੀਂ ਮੈਨੂੰ ਮੇਰੇ ਭਰਾ ਤੂੰ ਮੈਨੂੰ ਰੋਕਦਾ, ਮਿਊਜ਼ਿਕ ਚਲਾਓ ਬੈੱਡ ਵਾਲਾ ਤੇ ਮੈਂ ਕਾਊਂਟ ਕਰਾਂ।
ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਨੂੰ ਕੈਂਸਰ, ਮੋਦੀ ਨੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ। ਦੱਖਣੀ ਲਾਲ ਸਾਗਰ ਚ ਜਹਾਜ਼ ਤੇ ਹਮਲਾ, ਹੂਤੀ ਬਾਗੀਆਂ ਤੇ ਸ਼ੱਕ। ਪਾਕਿਸਤਾਨ ਚ ਅੱਤਵਾਦੀ ਹਮਲੇ ਚ 10 ਪੁਲਿਸ ਕਰਮੀ ਹਲਾਕ, 6 ਜ਼ਖਮੀ। ਪਾਕਿਸਤਾਨ ਚ ਹਾਫੀ ਸਈਦ ਨਾਲ ਸਬੰਧਤ ਪਾਰਟੀਆਂ ਚੋਣ ਮੈਦਾਨ ਚ ਨਿਤਰੀਆਂ। ਅਮਰੀਕਾ ਨੇ H-1B ਵੀਜ਼ਾ ਧਾਰਕਾਂ ਨੂੰ ਰਾਹਤ ਦੇਣ ਲਈ ਯੋਜਨਾ ਐਲਾਨੀ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਚਾਰਲਸ ਨੂੰ ਕੈਂਸਰ ਹੋਣ ਦਾ ਪਤਾ ਲੱਗਾ ਹੈ। ਲੰਡਨ ਚ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਸਰਕਾਰੀ ਰਿਹਾਇਸ਼ ਬਕਿੰਗਮ ਪੈਲਸ ਦੇ ਬੀਤੇ ਦਿਨ ਬਿਆਨ ਚ ਕਿਹਾ ਕਿ ਗਦੂਦਾ ਦੀ ਹਾਲੀ ਚ ਕੀਤੀ ਗਈ ਜਾਂਚ ਦੌਰਾਨ ਚਾਰਲਸ ਨੂੰ ਕੈਂਸਰ ਹੋਣ ਦਾ ਪਤਾ ਲੱਗਿਆ ਹੈ। ਇਹ ਨਹੀਂ ਦੱਸਿਆ ਕਿ 75 ਸਾਲਾ ਚਾਰਲਸ ਕਿਸ ਕਿਸਮ ਦੇ ਕੈਂਸਰ ਤੋਂ ਪੀੜਿਤ ਹਨ, ਪਰ ਕਿਹਾ ਜਾ ਰਿਹਾ ਕਿ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਗਿਆ ਅਤੇ ਉਹ ਪੂਰੀ ਤਰ੍ਹਾਂ ਹੌਸਲੇ ਚ ਹਨ। ਦੱਖਣੀ ਲਾਲ ਸਾਗਰ ਵਿਚੋਂ ਲੰਘ ਰਹੇ ਜਹਾਜ਼ ਤੇ ਅੱਜ ਤੜਕੇ ਡਰੋਨ ਨਾਲ ਹਮਲਾ ਕੀਤਾ ਗਿਆ ਅਤੇ ਇਸ ਹਮਲੇ ਪਿੱਛੇ ਯਮਨ ਦੇ ਹੂਤੀ ਬਾਗੀਆਂ ਦੇ ਹੱਥ ਹੋਣ ਦਾ ਸ਼ੱਕ ਹੈ। ਗਾਜ਼ਾ ਪੱਟੀ ਵਿਚ ਹਮਾਸ ਵਿਰੁੱਧ ਇਜ਼ਰਾਇਲ ਦੀ ਜੰਗ ਦੇ ਵਿਰੁੱਧ ਵਿਚ ਹੂਤੀ ਬਾਗੀਆਂ ਵੱਲੋਂ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਤਾਜ਼ਾ ਘਟਨਾ ਹੈ। ਬਰਤਾਨਵੀ ਫੌਜ ਦੇ ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪਰੇਸ਼ਨਸ ਨੇ ਕਿਹਾ ਕਿ ਹਮਲਾ ਯਮਨ ਦੇ ਹੁਦੀਦਾ ਦੇ ਪੱਛਮ ਵਿਚ ਹੋਇਆ ਹੈ ਅਤੇ ਜਹਾਜ਼ ਦੀਆਂ ਖਿੜਕੀਆਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਹਮਲੇ ਤੋਂ ਪਹਿਲਾਂ ਇਸ ਜਹਾਜ਼ ਦੇ ਨੇੜੇ ਹੋਰ ਛੋਟਾ ਜਹਾਜ਼ ਸੀ। ਨਿੱਜੀ ਸੁਰੱਖਿਆ ਕੰਪਨੀ ਐਮਬਰੋ ਨੇ ਹਮਲੇ ਵਿਚ ਜਹਾਜ਼ ਦੀ ਪਰੇਸ਼ਾਨ ਬਰਬਾਡੋਸ ਦੇ ਝੰਡੇ ਨੂੰ ਉਡਾਉਣ ਵਾਲੇ ਬਰਤਾਨਵੀ ਮਲਕੀਅਤ ਵੱਲੋਂ ਮਾਲਵਾਹਕ ਜਹਾਜ਼ਾਂ ਵੱਲੋਂ ਕੀਤੀ ਹੈ। ਪਾਕਿਸਤਾਨ ਵਿਚ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਅੱਜ ਦੇਸ਼ ਦੇ ਪੱਛਮ ਉੱਤਰ ਵੱਲ ਸਥਿਤ ਪੁਲਿਸ ਥਾਣੇ ਤੇ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦੇ ਹਮਲੇ ਵਿਚ ਘੱਟੋ ਘੱਟ 10 ਪੁਲਿਸ ਕਰਮੀਆਂ ਦੀ ਮੌਤ ਹੋ ਗਈ ਹੈ ਜਦਕਿ 6 ਹੋਰ ਜ਼ਖਮੀ ਹੋਏ ਹਨ। ਡੇਰਾ ਇਸਮਾਇਲ ਖਾਨ ਦੇ ਇਕ ਵਿਸ਼ੇਸ਼ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਹਮਲਾ ਖੈਬਰ ਪਖਤੂਨਖਵਾ ਸੂਬੇ ਦੇ ਦਰਮਾਨ ਤਹਿਸੀਲ ਦੇ ਚੋੜਵਾ ਪੁਲਿਸ ਥਾਣੇ ਵਿਚ ਹੋਇਆ। ਹਾਲੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਲ੍ਹਾ ਪੁਲਿਸ ਅਧਿਕਾਰੀ ਨਾਸਿਰ ਮੁਹੰਮਦ ਨੇ ਕਿਹਾ ਕਿ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਵੱਲੋਂ ਘਾਤ ਲਗਾ ਕੇ ਕੀਤੇ ਗਏ ਹਮਲੇ ਵਿਚ ਅਸੀਂ ਆਪਣੇ 10 ਜਵਾਨਾਂ ਨੂੰ ਗੁਆ ਦਿੱਤਾ ਹੈ ਜਦਕਿ 6 ਹੋਰ ਜ਼ਖਮੀ ਹੋਏ ਹਨ। ਅੱਤਵਾਦੀਆਂ ਨੇ ਪੁਲਿਸ ਥਾਣੇ 'ਚ ਚਾਰੇ ਪਾਸੋਂ ਗ੍ਰਨੇਡ ਅਤੇ ਭਾਰੀ ਗੋਲੀਬਾਰੀ ਨਾਲ ਹਮਲਾ ਕੀਤਾ ਜਿਸ ਮਗਰੋਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਪਰ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿਚ ਵਾਧੂ ਸੁਰੱਖਿਆ ਵੱਲ ਤੈਨਾਤ ਕੀਤੇ ਗਏ ਹਨ। ਇਸ ਦੌਰਾਨ ਖੈਬਰ ਪਖਤੂਨਖਵਾ ਦੇ ਕਾਰਜਕਾਰੀ ਮੁੱਖ ਮੰਤਰੀ ਅਰਸ਼ਦ ਹੁਸੈਨ ਨੇ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਮੁੰਬਈ ਚ 2008 ਵਿਚ ਹੋਏ ਅੱਤਵਾਦੀ ਹਮਲੇ ਦੇ ਸਰਗਨਾ ਹਾਫਿਜ਼ ਸਈਦ ਦੇ ਪਾਬੰਦੀ ਸ਼ੁਦਾ ਸੰਗਠਨ ਦਾ ਨਵਾਂ ਚਿਹਰਾ ਮੰਨਿਆ ਜਾ ਰਿਹਾ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਨਾਂ ਦਾ ਨਵਾਂ ਸਿਆਸੀ ਦਲ ਵੀਰਵਾਰ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ ਹਿੱਸਾ ਲੈਣ ਜਾ ਰਿਹਾ ਹੈ। ਬੀਬੀਸੀ ਉਰਦੂ ਦੀ ਇਕ ਖ਼ਬਰ ਵਿਚ ਕਿਹਾ ਗਿਆ ਕਿ ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ ਤੋਂ ਨਾਮਜ਼ਦ ਕੁਝ ਉਮੀਦਵਾਰ ਹਾਫਿਜ਼ ਸਈਦ ਦੇ ਰਿਸ਼ਤੇਦਾਰ ਹਨ ਜਾਂ ਉਨ੍ਹਾਂ ਦਾ ਸਬੰਧ ਲਸ਼ਕਰ ਏ ਤਈਬਾ ਜਮਾਤ ਉਦ ਦਾਵਾ ਜਾਂ ਮਿਲੀ ਮੁਸਲਿਮ ਲੀਗ ਨਾਲ ਰਿਹਾ ਹੈ। ਲਾਹੌਰ ਦੀ ਇਕ ਜੇਲ੍ਹ ਵਿਚ ਬੰਦ ਸਈਦ ਨੂੰ ਅੱਤਵਾਦ ਫੰਡਿੰਗ ਦੇ ਕਈ ਮਾਮਲਿਆਂ ਵਿਚ ਪਾਕਿਸਤਾਨ ਦੀਆਂ ਅਦਾਲਤਾਂ ਨੇ ਕੁਲ 31 ਸਾਲ ਦੀ ਸਜ਼ਾ ਸੁਣਾਈ ਹੋਈ ਹੈ। ਉਸ ਨੂੰ ਸੰਯੁਕਤ ਰਾਸ਼ਟਰ ਨੇ 2018 ਵਿਚ ਕੌਮਾਂਤਰੀ ਦਹਿਸ਼ਤਗਰਦਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਸੀ। ਭਾਰਤ ਨੇ ਪਿਛਲੇ 29 ਦਸੰਬਰ ਨੂੰ ਪਾਕਿਸਤਾਨ ਤੋਂ ਸਈਦ ਦੀ ਹਵਾਲਗੀ ਮੰਗੀ ਸੀ ਜੋ ਅੱਤਵਾਦ ਦੇ ਕਈ ਮਾਮਲਿਆਂ ਵਿਚ ਭਾਰਤ ਨੂੰ ਲੋੜੀਂਦਾ ਸੀ। ਭਾਰਤ ਨੇ ਸਈਦ ਦੇ ਬੇਟੇ ਤਲਹਾ ਵੱਲੋਂ ਪਾਕਿਸਤਾਨ ਵਿਚ ਚੋਣ ਲੜਨ ਦੀਆਂ ਰਿਪੋਰਟਾਂ ਦਾ ਨੋਟਿਸ ਲਿਆ ਹੈ ਤੇ ਕਿਹਾ ਕਿ ਗੁਆਂਢੀ ਮੁਲਕ ਵਿਚ ਕੱਟੜਵਾਦੀ ਅੱਤਵਾਦੀ ਸੰਗਠਨਾਂ ਨੂੰ ਮੁੱਖ ਧਾਰ ਵਿਚ ਲਿਆਉਣ ਦੀ ਕੋਈ ਗੱਲ ਨਹੀਂ ਹੈ। ਇਹ ਲੰਮੇ ਸਮੇਂ ਤੋਂ ਸਰਕਾਰੀ ਨੀਤੀ ਦਾ ਹਿੱਸਾ ਰਿਹਾ ਹੈ। ਗੌਰਤਲਬ ਹੈ ਕਿ ਪਾਕਿਸਤਾਨ ਨੇ ਵੀ ਲਸ਼ਕਰ ਜਮਾਤ ਤੇ ਉਸ ਨਾਲ ਸਬੰਧਤ ਦਲਾਂ ਦੇ ਸੰਗਠਨਾਂ ਨੂੰ ਪਾਬੰਦੀ ਸ਼ੁਦਾ ਸੰਗਠਨਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਪਾਕਿਸਤਾਨ ਦੀਆਂ ਧਾਰਮਿਕ ਸੰਸਥਾਵਾਂ ਉਤੇ ਨਜ਼ਰ ਰੱਖਣ ਵਾਲੇ ਵਿਸ਼ੇਸ਼ਕਾਂ ਦੇ ਹਵਾਲੇ ਨਾਲ ਰਿਪੋਰਟ ਵਿਚ ਸ਼ਨੀਵਾਰ ਨੂੰ ਦਾਅਵਾ ਕੀਤਾ ਗਿਆ ਕਿ ਮਰਕਜ਼ੀ ਮੁਸਲਿਮ ਲੀਗ ਸਈਦ ਦੀ ਜਮਾਤ ਉਦ ਦਾਵਾ ਦਾ ਨਵਾਂ ਰਣਨੀਤਿਕ ਚਿਹਰਾ ਹੈ। ਹਾਲਾਂਕਿ ਪਾਰਟੀ ਦੇ ਇਕ ਬੁਲਾਰੇ ਨੇ ਸਈਦ ਦੇ ਸੰਗਠਨ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧਾਂ ਤੋਂ ਇਨਕਾਰ ਕੀਤਾ ਹੈ। ਰਿਪੋਰਟ ਮੁਤਾਬਕ ਸਈਦ ਦਾ ਬੇਟਾ ਹਾਫਿਜ਼ ਤਲਾਹ ਲਾਹੌਰ ਵਿਚ ਨੈਸ਼ਨਲ ਅਸੈਂਬਲੀ 122 ਹਲਕੇ ਤੋਂ ਚੋਣ ਲੜ ਰਿਹਾ ਹੈ ਜਦਕਿ ਸਈਦ ਦਾ ਜਵਾਈ ਹਾਫਿਜ਼ ਨੇਕ ਗੁਜ਼ਰ ਮਰਕਜ਼ੀ ਮੁਸਲਿਮ ਲੀਗ ਦੀ ਟਿਕਟ ਉਤੇ ਵਿਧਾਨ ਸਭਾ ਹਲਕੇ ਪੀਪੀ 162 ਤੋਂ ਚੋਣ ਲੜ ਰਿਹਾ ਹੈ। ਅਮਰੀਕਾ ਨੇ H-1 ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਕ ਨਵੀਂ ਯੋਜਨਾ ਦਾ ਖੁਲਾਸਾ ਕੀਤਾ ਹੈ ਜਿਸ ਤਹਿਤ H-1 ਵੀਜ਼ਾ ਧਾਰਕਾਂ ਦੇ ਇਕ ਵਿਸ਼ੇਸ਼ ਵਰਗ ਦੇ ਪੇਸ਼ੇਵਰ ਦੇ ਬੱਚਿਆਂ ਦੇ ਪਤੀ ਪਤਨੀ ਨੂੰ ਕੰਮ ਕਰਨ ਦੀ ਆਟੋਮੈਟਿਕ ਪ੍ਰਵਾਨਗੀ ਮਿਲ ਜਾਵੇਗੀ। ਇਨ੍ਹਾਂ H-4 ਵੀਜ਼ਾ ਧਾਰਕਾਂ ਦੀ ਗਿਣਤੀ 1 ਲੱਖ ਦੇ ਕਰੀਬ ਹੈ। ਐਤਵਾਰ ਨੂੰ ਐਲਾਨੇ ਗਏ ਕੌਮੀ ਸੁਰੱਖਿਆ ਸਮਝੌਤੇ ਨੂੰ ਅਮਰੀਕੀ ਸੈਨੇਟ ਵਿਚ ਰਿਪਬਲਿਕਨ ਤੇ ਡੈਮੋਕ੍ਰੇਟਿਕ ਧੜਿਆਂ ਦੀ ਹਿਮਾਇਤ ਮਿਲੀ ਹੈ। ਇਸ ਨੂੰ ਵਾਈਟ ਹਾਊਸ ਨੇ ਵੀ ਸਮਰਥਨ ਦਿੱਤਾ ਹੈ। ਇਸ ਸਮਝੌਤੇ ਵਿਚ ਦੋਵਾਂ ਧਿਰਾਂ ਨੇ H-1 ਵੀਜ਼ੇ ਧਾਰਕਾਂ ਦੇ ਵੱਡੇ ਹੋ ਚੁੱਕੇ 2,50,000 ਬੱਚਿਆਂ ਦੇ ਮਾਮਲਿਆਂ ਦਾ ਹੱਲ ਕੱਢਣ ਤੇ ਵੀ ਚਰਚਾ ਕੀਤੀ ਹੈ। ਇਹ ਕਦਮ ਵਰਿਆਂ ਤੋਂ ਗ੍ਰੀਨ ਕਾਰਡ ਉਡੀਕ ਰਿਹਾ ਹਜ਼ਾਰਾਂ ਭਾਰਤੀ ਤਕਨੀਕੀ ਪੇਸ਼ੇਵਰ ਲਈ ਚੰਗੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਆਏ ਭਾਰਤੀ ਪੇਸ਼ੇਵਰ ਦੇ ਪਤੀ ਪਤਨੀ ਕੰਮ ਨਹੀਂ ਕਰ ਸਕਦੇ ਸਨ ਤੇ ਉਨ੍ਹਾਂ ਵੱਡੇ ਹੋ ਚੁੱਕੇ ਬੱਚਿਆਂ ਨੂੰ ਭਾਰਤ ਡਿਪੋਰਟ ਕਰਨ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਸਥਾਈ ਤੌਰ ਤੇ ਵਸਣ ਲਈ ਗ੍ਰੀਨ ਕਾਰਡ ਲੋੜੀਂਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਇਕ ਬਿਆਨ ਵਿਚ ਕਿਹਾ ਹੈ, ਕਈ ਦਹਾਕਿਆਂ ਤੋਂ ਇਮੀਗ੍ਰੇਸ਼ਨ ਢਾਂਚਾ ਵਿਗੜਿਆ ਹੋਇਆ ਹੈ, ਹੁਣ ਇਸ ਨੂੰ ਸਹੀ ਕਰਨ ਦਾ ਸਮਾਂ ਆ ਗਿਆ ਹੈ। ਇਸ ਲਈ ਸਾਡਾ ਮੁਲਕ ਤੇ ਸਰਹੱਦਾਂ ਸੁਰੱਖਿਅਤ ਹੋਣਗੀਆਂ। ਉਨ੍ਹਾਂ ਕਿਹਾ ਕਿ ਜਾਇਜ਼ ਇਮੀਗ੍ਰੇਸ਼ਨ ਲੋਕਾਂ ਨਾਲ ਨਿਰਪੱਖ ਤੇ ਮਾਨਵੀ ਵਤੀਰਾ ਯਕੀਨੀ ਬਣਾਵੇਗੀ। ਉੱਤਰਾਖੰਡ ਵਿਧਾਨ ਸਭਾ ਵਿਚ ਅੱਜ ਸਾਂਝਾ ਸਿਵਲ ਕੋਡ ਬਿੱਲ ਪੇਸ਼ ਕੀਤਾ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ UCC ਬਿੱਲ ਲਈ ਬੁਲਾਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਇਹ ਬਿੱਲ ਪੇਸ਼ ਕੀਤਾ। ਮੁੱਖ ਮੰਤਰੀ ਵੱਲੋਂ ਬਿੱਲ ਪੇਸ਼ ਕਰਨ ਦੌਰਾਨ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੇ ਭਾਰਤ ਮਾਤਾ ਜੀ ਜੈ ਵੰਦੇ ਮਾਤਰਮ ਤੇ ਜੈ ਸ਼੍ਰੀ ਰਾਮ ਦੇ ਨਾਰੇ ਵੀ ਲਾਏ। ਰਾਜ ਮੰਤਰੀ ਮੰਡਲ ਨੇ ਐਤਵਾਰ ਨੂੰ UCC ਦੇ ਖਰੜੇ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਇਸ ਨੂੰ ਬਿੱਲ ਦੇ ਰੂਪ ਵਿਚ ਸਦਨ ਵਿਚ ਪੇਸ਼ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਜੇਕਰ ਲੋਕ ਸਭਾ ਚੋਣਾਂ ਮਗਰੋਂ ਕੇਂਦਰ ਚ ਇੰਡੀਆ ਗਠਜੋੜ ਦੀ ਸਰਕਾਰ ਬਣਦੀ ਹੈ ਤਾਂ 50% ਰਾਖ ਮੁੱਖ ਮੰਤਰੀ ਆਦਿਵਾਸੀ ਭਾਈਚਾਰੇ ਦੇ ਸਨ। ਭਾਰਤ ਜੋੜੋ ਨਿਆਂ ਯਾਤਰਾ ਤਹਿਤ ਇੱਥੇ ਰੈਲੀ ਨੂੰ ਸੰਬੋਧਨ ਕਰਦੇ ਰਾਹੁਲ ਗਾਂਧੀ ਨੇ ਕਿਹਾ, ਚੰਪਈ ਸਹਿਰੋਨ ਅਤੇ ਗੱਠਜੋੜ ਦੇ ਸਾਰੇ ਵਿਧਾਇਕਾਂ ਨੂੰ ਵਧਾਈ ਜਿਨ੍ਹਾਂ ਭਾਜਪਾ ਸੰਘ ਦੀ ਸਾਜਿਸ਼ ਨੂੰ ਡੱਕ ਕੇ ਗਰੀਬਾਂ ਦੀ ਸਰਕਾਰ ਦੀ ਰਾਖੀ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਦਲਿਤਾਂ, ਆਦਿਵਾਸੀਆਂ ਅਤੇ ਹੋਰ ਪਛੜੇ ਵਰਗ ਦੇ ਬੰਦੂਆਂ ਨੂੰ ਮਜ਼ਦੂਰ ਬਣਾ ਦਿੱਤਾ ਗਿਆ ਅਤੇ ਵੱਡੀਆਂ ਕੰਪਨੀਆਂ, ਹਸਪਤਾਲਾਂ, ਸਕੂਲਾਂ, ਕਾਲਜਾਂ ਅਤੇ ਅਦਾਲਤਾਂ ਚ ਉਨ੍ਹਾਂ ਦੀ ਸ਼ਮੂਲੀਅਤ ਘਟਾ ਦਿੱਤੀ ਗਈ ਹੈ। ਇਹ ਇੰਡੀਆ ਅੱਗੇ ਸਭ ਤੋਂ ਵੱਡਾ ਸਵਾਲ ਹੈ। ਸਾਡਾ ਪਹਿਲਾਂ ਕਦੋਂ ਦੇਸ਼ ਚ ਸ਼ਾਂਤੀ ਜਨਗਣਨਾ ਕਰਵਾਉਣਾ ਹੋਵੇਗਾ? ਦਲਿਤਾਂ ਅਤੇ ਆਦਿਵਾਸੀਆਂ ਦੇ ਰਾਖਵੇਂ ਕਰਨ ਚ ਕੋਈ ਕਟੌਤੀ ਨਹੀਂ ਹੋਵੇਗੀ। ਮੈਂ ਤੁਹਾਨੂੰ ਇਸ ਦੀ ਗਾਰੰਟੀ ਦਿੰਦਾ ਹਾਂ ਕਿ ਸਮਾਜ ਦੇ ਪਛੜੇ ਵਰਗਾਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ। ਸਮਾਜਿਕ ਅਤੇ ਆਰਥਿਕ ਬੇਇਨਸਾਫੀ ਸਭ ਤੋਂ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਆਖਦੇ